जो पई बैठे एकाकी किजाम उन्हें पर्यंक पर करें आराम इस प्रकार निस दिवस बितावे सिखन को सत नाम जपावे।
वाहिगुरु जी का खालसा वाहिगुरु जी की फतेह। परम सत्कार योग सम्मान योग गुरु का खास रूप गुरु खालसा साध संगत जिनके भाग बड़े हैं भाई तन साधु संग मुख जुरे बड़े भाग हन पतत पावन भगत वचल सतगुरु नौवें पातशाह धर्म दे राखे श्री गुरु तेग बहादुर साहिब जी महाराज गुरुदेव जी दे पवित्र पावन चरण छो प्राप्त इतिहासक स्थान ते और जुगो जुग अटल गुर शब्दावतार धन धन श्री गुरु ग्रंथ साहिब जी महाराज जी दी पवित्र पावन हजूरी अंदर संध्या समय दे पिछले पैरां दे सजे हुए दीवाना च नेता प्रति एकत्र होके हाजरियां भर के सतगुरां दा पवित्र इतिहास सतगुरु जी दी पवित्र पावन कथा श्री गुर प्रताप सूरज ग्रंथ दी लड़ीवार कथा बहुत ही प्यार सत्कार श्रद्धा नाल आप जी सरवण कर रहे हो। धन धन श्री गुरु अंगद देव साहिब जी महाराज बाबा बुढ़ा साहिब जी और सरबत संगतां दी बेनती सरवण करके कमरे चो बाहर आके सरबत संगतां विच बैठ के सब नूं दर्शन ददारे बख्शे हन और सतगुरां अंदर जिहड़ी बिरहा दी वेदन दी पीड़ा है वह अपने लफ्जां राही शब्दां राही उचारण करके बयान कीती है कि जिस प्यारे से ने हो तिस आगे मर चली है तरिग जीवन संसार ताक पाछे जीवन। ए वचन सतगुरां ने बड़े प्यार विच आके उचारिया संगत नूं दर्शन दिते ने नाम जपण दा उपदेश दिता है धीरज दिता है दूरों दरेड्यों संगतां नूं जिन्हां जिन्हां नूं पता लग रहा है दर्शन करन वास्ते बेअंत गुरु के सिख खडूर साहब आ रहे ने महाराज सतगुरां दे दर्शन परसदे ने के इको रूप ने गुरु नानक साहिब दा कोई भेद नहीं है कोई फर्क नहीं है जेड़ा फर्क समझदा वो मूर्ख है। सतगुरां नूं इक रूप करके दर्शन करदे ने इधर सतगुरां दी नित किरिया की है कि पैर रात रेंदे अमृत वेले जागदे हन इशनान पान करके अपने निजा आनंद विच ताड़ी ला के सुरत ला के ध्यान ला के निर्विकल्प समाधि च जुड़ जांदे हन जिस वेले सूरग दियां किरणां निकलदियां ने अखां खोलदे ने ਸਭ ਤੋਂ ਪਹਿਲੀ ਦ੍ਰਿਸ਼ਟੀ ਜਿਸ ਵੀ ਵਿਅਕਤੀ ਤੇ ਪੈਂਦੀ ਹੈ ਉਹਦਾ ਕੋਈ ਵੀ ਰੋਗ ਹੋਵੇ ਕੱਟਿਆ ਜਾਂਦਾ। ਇਹ ਗੱਲ ਸਾਰੇ ਜਗਤ ਵਿਚ ਵਿਦਿਤ ਹੋਈ, ਪ੍ਰਗਟ ਹੋਈ। ਬੜੇ ਬੜੇ ਰੋਗੀ, ਕੋਈ ਆਦੀ ਕਰਕੇ ਦੁਖੀ ਹੈ, ਕੋਈ ਵਿਆਧੀ ਕਰਕੇ, ਕੋਈ ਉਪਾਧੀ ਕਰਕੇ ਆ ਕੇ ਸਤਿਗੁਰਾਂ ਦੇ ਦਰਵਾਜੇ ਤੇ ਬੈਠ ਜਾਂਦੇ ਨੇ, ਇਹ ਆਸ ਰੱਖ ਕੇ ਕਿ ਸ਼ਾਇਦ ਅੱਜ ਜਿਹੜੀ ਪਹਿਲੀ ਦ੍ਰਿਸ਼ਟੀ ਹੈ ਉਹ ਸਾਡੇ ਤੇ ਪੈ ਜਾਏ। ਪਤਾ ਨਹੀਂ ਕਿਤਨੇ ਕੁ ਰੋਗੀਆਂ ਦੇ ਰੋਗ ਸਤਿਗੁਰਾਂ ਨੇ ਕੱਟ ਦਿੱਤੇ ਨੇ। ਉਹ ਜਿੱਧਰ ਜਾਂਦੇ ਨੇ ਗੁਰੂ ਸਾਹਿਬ ਦਾ ਸੁਜਸ ਕਰਦੇ ਹੀ ਜਾਂਦੇ ਨੇ, ਮਹਾਰਾਜ ਜੀ ਦੀ ਉਪਮਾ ਕਰਦੇ ਹੀ ਮੁੜਦੇ ਨੇ। ਫਿਰ ਸਤਿਗੁਰੂ ਜੀ ਦੀਵਾਨ ਚ ਬੈਠ ਕੇ ਸੰਗਤ ਨੂੰ ਦਰਸ਼ਨ ਦਿੰਦੇ ਨੇ, ਰਬਾਬੀ ਕੀਰਤਨ ਕਰਦੇ ਹਨ। ਕੁਝ ਸਮਾਂ ਸੰਗਤ ਨੂੰ ਦਰਸ਼ਨ ਦਦਾਰੇ ਬਖਸ਼ਦੇ, ਇੰਨੇ ਨੂੰ ਰਸੋਈਆ ਆ ਕੇ ਬੇਨਤੀ ਕਰਦਾ, ਮਹਾਰਾਜ ਲੰਗਰ ਪ੍ਰਸ਼ਾਦਾ ਤਿਆਰ ਹੈ। ਫਿਰ ਸਾਰੀ ਸੰਗਤ ਸਮੇਤ ਸਤਿਗੁਰੂ ਜੀ ਆਪ ਪੰਗਤ ਚ ਬੈਠ ਕੇ ਚਾਰਾਂ ਵਰਣਾਂ ਨੂੰ ਇੱਕੋ ਪੰਗਤ ਚ ਬਿਠਾ ਕੇ ਭੋਜਨ ਛਕਾਇਆ ਜਾਂਦਾ। ਕਿਸੇ ਨਾਲ ਕੋਈ ਫਰਕ ਨਹੀਂ ਹੈ, ਵਿਤਕਰੇ ਦਾ ਭਾਵ ਨਹੀਂ ਹੈ, ਸਭ ਨੂੰ ਇੱਕ ਸਮ ਇੱਕ ਬਰਾਬਰ ਬਿਠਾ ਕੇ ਪੰਗਤ ਚ ਭੋਜਨ ਛਕਾਇਆ ਜਾਂਦਾ। ਖੁਦ ਆਪ ਵੀ ਸਤਿਗੁਰੂ ਜੀ ਪੰਗਤ ਚ ਬੈਠ ਕੇ ਭੋਜਨ ਛਕਦੇ ਨੇ। ਦਿਨ ਦੇ ਤੀਸਰੇ ਪਹਿਰ ਸਤਿਗੁਰੂ ਜੀ ਬੱਚਿਆਂ ਨਾਲ ਬਤੀਤ ਕਰਦੇ ਨੇ ਜਾਂ ਨਗਰ ਦੇ ਭਲਵਾਨਾਂ ਨੂੰ ਸੱਦ ਕੇ ਗੁਰਦੁਆਰਾ ਸ੍ਰੀ ਮੱਲ ਅਖਾੜਾ ਸਾਹਿਬ ਵਾਲੇ ਪਾਵਨ ਸਥਾਨ ਤੇ ਭਲਵਾਨਾਂ ਦੀ ਕੁਸ਼ਤੀ ਕਰਾਉਂਦੇ ਨੇ, ਇਨਾਮ ਦਿੰਦੇ ਨੇ ਜਿੱਤਣ ਵਾਲਿਆਂ ਨੂੰ। ਤੀਸਰਾ ਪਹਿਰ ਇਸ ਤਰ੍ਹਾਂ ਬਤੀਤ ਕਰਕੇ ਸ਼ਾਮ ਨੂੰ ਦੀਵਾਨ ਸਜਾਉਂਦੇ ਚੌਥੇ ਪਹਿਰ। ਕੁਝ ਸਮਾਂ ਸੰਗਤ ਚ ਬੈਠ ਕੇ ਦਰਸ਼ਨ ਦੇ ਕੇ ਫਿਰ ਸਤਿਗੁਰੂ ਜੀ ਇੱਕ ਪਹਿਰ ਵਾਸਤੇ ਤਕਰੀਬਨ 3 ਘੰਟੇ ਲਗਾਤਾਰ ਇੱਕ ਚੌਂਕੜੇ ਤੇ ਬੈਠ ਕੇ ਫਿਰ ਸਮਾਧੀ ਚ ਸਥਿਤ ਹੋ ਜਾਂਦੇ। ਫਿਰ ਮਹਾਰਾਜ ਜੀ ਆਪਣੇ ਆਨੰਦ ਵਿਚ ਇਕਾਂਤ ਵਿਚ ਬੈਠ ਕੇ ਸਮਾਧੀ ਚ ਚਲੇ ਜਾਂਦੇ ਹਨ। ਇਹ ਸਤਿਗੁਰਾਂ ਦੀ ਨਿੱਤ ਕਿਰਿਆ ਹੈ, ਹਰ ਰੋਜ਼ ਦਾ ਇਹ ਸਤਿਗੁਰਾਂ ਦਾ ਨੇਮ ਹੈ। ਮਹਾਰਾਜ ਗਰੀਬ ਨਵਾਜ ਪਾਤਸ਼ਾਹ ਜੀ ਦੇ ਜੀਵਨ ਨਾਲ ਸੰਬੰਧਿਤ ਹੋਰ ਵੀ ਕੁਝ ਪ੍ਰਕਰਣ ਹਨ ਜੋ ਮਹਾਂਕਵੀ ਭਾਈ ਸੰਤੋਖ ਸਿੰਘ ਜੀ ਬੜੇ ਪਿਆਰ ਨਾਲ, ਸ਼ਰਧਾ ਨਾਲ, ਸਤਿਕਾਰ ਨਾਲ ਲਿਖ ਰਹੇ ਹਨ। ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਜੀ ਦਾ ਇਤਿਹਾਸ ਸਰਵਣ ਕਰੀਏ। ਇਕਾਗਰਤਾ ਬਣਾਉਣ ਨਿਮਿਤ ਸਮੂਹ ਮਾਈ ਭਾਈ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਚੌਪਈ ਇਸ ਪ੍ਰਕਾਰ ਨਿਸ ਦਿਵਸ ਬਿਤਾਵੈ, ਸਿੱਖਣ ਕੋ ਸਤਨਾਮ ਜਪਾਵੈ।
ਇਸ ਪ੍ਰਕਾਰ ਨਾਲ ਸਤਿਗੁਰਾਂ ਜੀ ਦਾ ਦਿਨ ਤੇ ਰਾਤ ਬਤੀਤ ਹੁੰਦਾ ਹੈ। ਜੋ ਨਿਤ ਕਿਰਿਆ ਸਤਿਗੁਰਾਂ ਦੀ ਹੈ ਉਹ ਆਪਾਂ ਕੱਲ ਕਥਾ ਵਿਚ ਸਰਵਣ ਕੀਤੀ ਹੈ। ਇਸੇ ਤਰ੍ਹਾਂ ਸਤਿਗੁਰੂ ਜੀ ਦਾ ਰਾਤ ਤੇ ਦਿਨ ਬਤੀਤ ਹੁੰਦਾ ਹੈ ਔਰ ਮਹਾਰਾਜ ਜੀ ਸਿੱਖਾਂ ਨੂੰ ਸੱਚੇ ਨਾਮ ਦਾ ਜਾਪ ਜਪਾਉਂਦੇ, ਭਾਈ ਸਿੱਖਾਂ ਨੂੰ ਇਹੀ ਕਹਿੰਦੇ ਭਾਈ ਨਾਮ ਜਪਿਆ ਕਰੋ, ਪਰਮੇਸ਼ਰ ਦੀ ਇਬਾਦਤ ਕਰਿਆ ਕਰੋ, ਬੰਦਗੀ ਕਰਿਆ ਕਰੋ। ਸੱਚੇ ਨਾਮ ਦਾ ਜਾਪ ਸਿੱਖਾਂ ਨੂੰ ਜਪਾਉਂਦੇ ਹਨ।
ਆਪਨ ਠਿਗ ਮਾਇਆ ਬਿਵਾਰ, ਜ਼ਿਕਰ ਨ ਹੋਣ ਦੇ ਕਿਸ ਵਾਰ।
ਜਦੋਂ ਵੀ ਸਤਿਗੁਰਾਂ ਦਾ ਦਰਬਾਰ ਸਜਦਾ, ਸੰਗਤ ਸਿੱਖ ਸਤਿਗੁਰਾਂ ਦੇ ਦਰਬਾਰ ਚ ਆਉਂਦੇ ਨੇ, ਮਹਾਰਾਜ ਜੀ ਆਪਣੇ ਨੇੜੇ ਕਿਸੇ ਪ੍ਰਕਾਰ ਦੇ ਮਾਇਆ ਦੇ ਵਿਵਹਾਰ ਦਾ ਜ਼ਿਕਰ ਨਹੀਂ ਹੋਣ ਦਿੰਦੇ। ਜਾਂ ਤਾਂ ਗੁਰੂ ਨਾਨਕ ਸਾਹਿਬ ਦੀ ਕਥਾ ਚੱਲਦੀ ਹੈ ਜਾਂ ਪਰਮੇਸ਼ਰ ਦੀ ਚਰਚਾ ਹੁੰਦੀ ਹੈ। ਮਾਇਆ ਦਾ ਵਿਵਹਾਰ ਦਾ ਜ਼ਿਕਰ ਤਾਂ ਸਤਿਗੁਰਾਂ ਨੇ ਹੁਕਮ ਕੀਤਾ ਵੀ ਸਾਡੇ ਨੇੜੇ ਕਿਸੇ ਨੇ ਕਰਨਾ ਹੀ ਨਹੀਂ। ਇੱਥੋਂ ਤੱਕ ਵੀ ਇਹ ਵੀ ਨਹੀਂ ਕਿਸੇ ਨੇ ਆ ਕੇ ਕਹਿਣਾ ਜੀ ਲੰਗਰਾਂ ਵਿਚ ਸਬਜ਼ੀ ਕੋਈ ਨਹੀਂ ਜਾਂ ਆਹ ਚੀਜ਼ ਕੋਈ ਨਹੀਂ। ਇਹ ਸਭ ਜਿੰਮੇਵਾਰੀਆਂ ਸੇਵਾਦਾਰਾਂ ਦੀਆਂ, ਸੇਵਕਾਂ ਦੀਆਂ ਨੇ। महाराज जी का हुक्म है भी साडे कोल आके किसी ने किसी प्रकार की माया का व्यवहार का जिक्र नहीं करना। हरी चर्चा ही हुंदी रहे, परमेश्वर की ही चर्चा हुंदी रहे, जां गुरु नानक साहब की कथा हुंदी रहे। एदा सतगुरु गुरु अंगद साहब जी दे नेड़े कदे दुनियावी गल नहीं हुंदी।
हरत सोग जेतक बिन नाना, इनको सिख न करे बखाना।
चाहे कोई खुशी है किसे नूं, चाहे कोई गमी है, वो जेड़े सिख ने वो भी सतगुरां दे सुभाव नूं जान गए ने। जे किसे नूं खुशी है तां ए नहीं कहिंदा महाराज सानूं आ खुशी मिली है। जे किसे नूं दुख है तां वो आके नहीं कहिंदा महाराज सानूं आ दुख है। सतगुरु जी दे दर्शनां विचों ही सब कुछ प्राप्त हो जांदा, कहण दी लोड़ ही नहीं पैंदी। किसी प्रकार की खुशी का जां किसी प्रकार की गमी का, हरख का जां सोग का जिक्र गुरु अंगद साहब सच्चे पातशाह जी दे कोल नहीं हुंदा, किसी प्रकार की किसी भी प्रकार की कोई विचार नहीं हुंदी।
इक रस बिटी समान जिन केरी, राग न द्वेष मित्र न बैरे।
महाराज जी दी एक रस एक समान बिरती है, एक समान बिरती, हरख विच भी उसे तरह, सोग विच भी उसे तरह, धुप विच भी उसे तरह, छां विच भी उसे तरह, एक रस एक समान बिरती है सतगुरां दी। और ना सतगुरां दे हिरदे विच किसी प्रकति द्वेष है, ते ना सतगुरु जी दी किसी नाल कोई मित्रता दा भाव है, ते ना वैरी दा भाव है। ना को बैरी ना ही बेगाना, सगल संग हमको बन आई। ऐदां दी अवस्था धन गुरु अंगद देव साहिब सच्चे पातशाह जी महाराज जी दी बनी हुई है, जिथे ना किसे दुश्मनी दा भाव है, ते ना ही मित्रता दा भाव है, ना राग है ना द्वेष है।
सदा आनंद प्रेम रस पागे,
सदा एक आनंद रस दे विच सतगुरु जी दी सुरत जुड़ी रहिंदी है। इको परम आनंद विच जिनू घणा आनंद कहिंदे ने ना, आ दुनिया दे जेड़े आनंद ने एक खालसा जी कटोरे दे पानी वांगर ने, छलक जांदे ने, डुल जांदे ने, मिट जांदे ने, सुक जांदे ने, पर जेड़ा घणा आनंद है वो समुंदर दे पानी वांगर है। समुंदर दा पानी ना सुकदा है, ना डुलदा है, ना खिंडदा है, वो सदा इको जिहा रहिंदा है। इस तरह दा घणा आनंद है सतगुरु जी दे अंदर, उस घने आनंद विच महाराज जी की सुरत हर वेले जुड़ी रहिंदी है।
श्री नानक जसो नित लागे,
गुरु नानक साहब जी महाराज जी दे सुजस च ही लगे रहिंदे हर वेले। गुरु नानक साहब कि हर वक्त इको ही वचन हुंदा, गुरु नानक साहब की कथा हुंदी, जां आप करन लग पैंदे ने, जां भाई बाले कोलों सुनदे ने, जां बाबा बुढ़ा साहब जी दे कोलों महाराज गुरु नानक साहब का सुजस सुनदे रहिंदे ने। हर वेले अपने प्यारे प्रीतम दी धन गुरु नानक साहब दी कथा सुनदे, अवस्था ए बनी हुई है कि कोई भी आवे ते आके सानू साडे साहब दी गल सुनावे, हरी दी गल सुनावे, परमेश्वर दा ही सुजस सुनावे। कोई होर दुनियावी बचन दा जिक्र नहीं हुंदा।
गोरख आदि सिद्ध बड़ पूरे, एक दिन कर विचार सब रूरे।
खालसा जी उधर गोरखनाथ ते गोरखनाथ दे नाथ दे नाल जेड़े होर सिद्ध से, उन्हां सिद्धा ने एक दिन विचार कीते। जदों उन्हां नूं पता लगा भी गुरु नानक साहिब तां सचखंड तुर गए ने, ते उन्हां दी थां ते इस वक्त गुरता गद्दी ते गुरु अंगद साहिब जी हन, जदों उन्हां सिद्धा ने इस गल नूं सुनिया ते सुन के गोरखनाथ दे समेत जितने सिद्ध सन उन्हां ने विचार कीती।
श्री नानक गादी पर जौन, कैसो आहे बिलो कैसौन।
कहिंदे भी आपां गुरु नानक साहब दे तां दर्शन कीते ने, सानू पता है भी ओह किहो जे सन। हुण आपां इह वेखीए भी जिहड़े गुरु नानक साहब दी गद्दी ते बैठे ने गुरु अंगद साहब, ओह कौण ने, उन्हां दी अवस्था कैसी है, कि ओह भी गुरु नानक साहब जी दी अवस्था वांगर ही ने जां उन्हां तों कुछ फर्क है। ए सानू परखना चाहिदा, ए सानू वेखना चाहिदा, ਤੇ ਵੇਖਣ ਵਾਸਤੇ ਪਰਖਣ ਵਾਸਤੇ ਸਿੱਧਾਂ ਨੇ ਵਿਚਾਰ ਕੀਤੀ।
ਆਪ ਸੋਹਤੇ ਮੈਦ ਮਈਆਂ ਕਰ ਜਗ ਵਿਜੈ ਪੂਜੈ ਸਭ ਥਾਨ।
ਸਿੱਧ ਵਿਚਾਰ ਕਰ ਰਹੇ ਨੇ ਵੀ ਗੁਰੂ ਨਾਨਕ ਸਾਹਿਬ ਆਪ ਤਾਂ ਬੜੇ ਵੱਡੇ ਸਨ, ਵੱਡਿਆਂ ਤੋਂ ਵੀ ਵੱਡੇ ਸਨ, ਜਿਨ੍ਹਾਂ ਨੇ ਹਰ ਪਾਸੇ ਜਾ ਕੇ ਦਿਗ ਵਿਜੈ ਕਹਿੰਦੇ ਨੇ ਹਰ ਦਿਸ਼ਾ ਨੂੰ ਜਾ ਕੇ ਜਿੱਤਿਆ, ਜਿੱਧਰ ਗਏ ਜਿੱਤਦੇ ਹੀ ਗਏ। ਬਾਬੇ ਜਿੱਤੀ ਪ੍ਰਿਥਵੀ, ਸਾਰੀ ਪ੍ਰਿਥਵੀ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਜਿੱਤ ਲਈ। ਹਰ ਪਾਸੇ ਜਿੱਧਰ ਭਾਵੇਂ ਉੱਤਰ ਨੂੰ ਗਏ, ਦੱਖਣ ਨੂੰ ਗਏ, ਪੂਰਬ ਨੂੰ ਗਏ, ਪੱਛਮ ਨੂੰ ਗਏ, ਜਿੱਧਰ ਗਏ ਸਭ ਨੂੰ ਜਿੱਤਦੇ ਹੀ ਗਏ। ਇਹੋ ਜਿਹੇ ਵੱਡੇ, ਵੱਡਿਆਂ ਤੋਂ ਵੀ ਵੱਡੇ ਗੁਰੂ ਨਾਨਕ ਸਾਹਿਬ ਜੀ ਹੋਏ ਹਨ।
ਪੀਰ ਨਾ ਮੀਰ ਅੜਿਓ ਨੈ ਅੱਗੇ,
ਜਿਨ੍ਹਾਂ ਦੇ ਅੱਗੇ ਨਾ ਕੋਈ ਪੀਰ ਅੜਿਆ ਤੇ ਨਾ ਕੋਈ ਮੀਰ ਅੜਿਆ। ਮੀਰ ਕਹਿੰਦੇ ਨੇ ਰਾਜਿਆਂ ਨੂੰ, ਬਾਦਸ਼ਾਹਾਂ ਨੂੰ। ਮਹਾਰਾਜ ਜੀ ਦੇ ਅੱਗੇ ਨਾ ਤਾਂ ਕੋਈ ਪੀਰ ਅੜਿਆ ਤੇ ਨਾ ਹੀ ਕੋਈ ਬਾਦਸ਼ਾਹ ਅੜਿਆ। ਜਿਹੜਾ ਬਾਦਸ਼ਾਹ ਵੀ ਮਿਲਿਆ ਉਹ ਵੀ ਝੁੱਕ ਕੇ ਹੀ ਮਿਲਿਆ ਫਿਰ ਆ ਕੇ।
ਆਨ ਸਰਬ ਚਰਨੀ ਤਬ ਲਾਗੇ,
ਵੱਡੇ ਵੱਡੇ ਪੀਰ ਮੀਰ ਗੁਰੂ ਨਾਨਕ ਸਾਹਿਬ ਜੀ ਦੇ ਜਦੋਂ ਕੋਲ ਆਉਂਦੇ ਆ ਕੇ ਉਹਨਾਂ ਦੇ ਚਰਨੀ ਲੱਗ ਕੇ ਮਿਲਦੇ, ਉਹਨਾਂ ਦੇ ਚਰਨਾਂ ਤੇ ਮੱਥਾ ਟੇਕ ਕੇ ਹੀ ਮਿਲਦੇ ਹਨ।
ਵਿਚਾਰ ਸਭ ਹੀ ਚੱਲ ਆਏ ਸਤਿਗੁਰ ਕੋ ਨਿਜ ਦਰਸ ਦਿਖਾਏ।
ਕਹਿੰਦੇ ਹੁਣ ਵੇਖਣਾ ਚਾਹੀਦਾ ਵੀ ਉਹਨਾਂ ਦੀ ਗੱਦੀ ਤੇ ਜਿਹੜੇ ਗੁਰੂ ਜੀ ਬੈਠੇ ਨੇ ਉਹ ਵੀ ਉਹਨਾਂ ਵਾਂਗਰ ਹੀ ਨੇ ਜਾਂ ਉਹਨਾਂ ਨਾਲੋਂ ਕੋਈ ਫਰਕ ਹੈ ਉਹਨਾਂ ਚ? ਇਹ ਪਰਖ ਸਾਨੂੰ ਕਰਨੀ ਚਾਹੀਦੀ ਹੈ, ਇਹ ਸਾਨੂੰ ਵੇਖਣਾ ਚਾਹੀਦਾ। ਏਦਾਂ ਦੀ ਵਿਚਾਰ ਕਰਕੇ ਜਿਹੜੇ ਸਿੱਧ ਸਨ ਇਹ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਕੋਲ ਆਏ। ਖਡੂਰ ਸਾਹਿਬ ਸਤਿਗੁਰੂ ਜੀ ਬਿਰਾਜਮਾਨ ਸਨ ਤੇ ਸੰਧਿਆ ਦੇ ਸਮੇਂ ਜਦੋਂ ਮਹਾਰਾਜ ਜੀ ਇਕਾਂਤ ਚ ਬੈਠਦੇ ਸੀ ਉਦੋਂ ਹੀ ਇਹ ਸਿੱਧ ਗੁਪਤ ਰੂਪ ਚ, ਕਿਉਂਕਿ ਖਾਲਸਾ ਜੀ ਸਿੱਧ ਅੱਜ ਵੀ ਨੇ ਉਦੋਂ ਵੀ ਸਨ। ਹੁਣ ਗੋਰਖਨਾਥ ਦੇ ਸਮੇਂ ਦੀ ਗੱਲ ਕਰੀਏ ਤੇ ਉਹ ਗੁਰੂ ਨਾਨਕ ਸਾਹਿਬ ਤੋਂ ਬੜਾ ਪਹਿਲਾਂ ਹੋਇਆ, ਪਰ ਸਰੀਰ ਕਰਕੇ ਭਾਵੇਂ ਉਹ ਅਲੋਪ ਰਹਿੰਦੇ ਨੇ, ਸੂਖਮ ਰੂਪ ਦੇ ਵਿੱਚ ਉਹ ਸਦੀਵ ਹੀ ਨੇ। ਇਸ ਕਰਕੇ ਸਤਿਗੁਰਾਂ ਦੇ ਕੋਲ ਸੂਖਮ ਰੂਪ ਕਰਕੇ ਆਏ ਨੇ 84 ਸਿੱਧ। ਮਹਾਰਾਜ ਗੁਰੂ ਅੰਗਦ ਸਾਹਿਬ ਜੀ ਦੇ ਚਰਣਾ ਵਿਚ ਆਏ ਤੇ ਆ ਕੇ ਮਹਾਰਾਜ ਜੀ ਦੇ ਦਰਸ਼ਨ ਕੀਤੇ।
ਗੋਰਖ ਪਰਥਰੀ ਚਲ ਪਤ ਸਾਥ ਗੋਪੀ ਚੰਦ ਸੋਈ ਸ਼ਰਨਾ।
ਗੋਰਖ ਨਾਥ ਆਇਆ ਹੈ, ਪਰਥਰੀ ਨਾਥ ਆਇਆ, ਚਰਪਟ ਨਾਥ ਆਇਆ, ਗੋਪੀ ਨਾਥ ਆਇਆ ਹੈ, ਇਹ ਸਾਰੇ ਨਾਥ ਨੇ ਸਿੱਧ ਹਨ। ਗੋਪੀ ਚੰਦ ਰਾਜਾ ਇਹ ਰਾਜਿਆਂ ਤੋਂ ਸਿੱਧ ਬਣਿਆ ਸੀ, ਫਿਰ ਈਸ਼ਰ ਨਾਥ ਇਹ ਸਿੱਧ ਚੱਲ ਕੇ ਆਏ ਹਨ।
ਆਏ ਸਤਿਗੁਰ ਲੈਣ ਪਰਤਗਿਆ,
ਗੁਰੂ ਅੰਗਦ ਸਾਹਿਬ ਜੀ ਦੀ ਪਰਖ ਕਰਨ ਵਾਸਤੇ ਆਏ ਨੇ, ਮਹਾਰਾਜ ਜੀ ਦੀ ਪ੍ਰੀਖਿਆ ਲੈਣ ਵਾਸਤੇ ਆਏ ਨੇ।
ਪਾਏ ਪ੍ਰਤੀਤ ਪਰਮ ਉਲਟ ਪਗਿਆ,
ਸਤਿਗੁਰਾਂ ਦੇ ਪ੍ਰਤੀ ਇਹਨਾਂ ਮਨ ਦੇ ਵਿਚ ਪ੍ਰਤੀਤ ਆ ਜਾਏ, ਭਰੋਸਾ ਆ ਜਾਏ, ਔਰ ਇਨ੍ਹਾਂ ਦੇ ਜਿਹੜੇ ਭਰਮ ਨੇ ਉਹ ਨਸ਼ਟ ਹੋ ਜਾਣ। ਇਸ ਕਰਕੇ ਗੁਰੂ ਅੰਗਦ ਸਾਹਿਬ ਜੀ ਦੀ ਪ੍ਰੀਖਿਆ ਲੈਣ ਵਾਸਤੇ ਇਹ ਸਿੱਧ ਚੱਲ ਕੇ ਆਏ ਹਨ।
ਸ੍ਰੀ ਅੰਗਦ ਸਿੰਘਾਸਨ ਬੈਸੇ ਆਏ ਕਹੀ ਆਦੇਸ਼ ਆਦੇਸੇ।
ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਬੜਾ ਸੋਹਣਾ ਸਿੰਘਾਸਨ ਹੈ, ਉਸ ਸਿੰਘਾਸਨ ਤੇ ਸਤਿਗੁਰੂ ਜੀ ਬੈਠੇ ਸਨ। ਇਹਨੇ ਨੂੰ ਇਹ ਸਿੱਧ ਆਏ, ਇਹਨਾਂ ਨੇ ਆ ਕੇ ਸਤਿਗੁਰਾਂ ਨੂੰ ਨਮਸਕਾਰ ਕੀਤੀ, ਆਦੇਸ਼ ਆਦੇਸ਼, ਕਿਉਂਕਿ ਜਦੋਂ ਇਹ ਮਿਲਦੇ ਹਨ ਉਦੋਂ ਇਹ ਆਦੇਸ਼ ਆਦੇਸ਼ ਕਹਿ ਕੇ ਮਿਲਦੇ ਨੇ। ਗੁਰੂ ਨਾਨਕ ਸਾਹਿਬ ਨੂੰ ਵੀ ਮਿਲੇ, ਉਦੋਂ ਵੀ ਇਨ੍ਹਾਂ ਨੇ ਆਦੇਸ਼ ਆਦੇਸ਼ ਕਹਿ ਕੇ ਮਿਲਣਾ ਕੀਤਾ ਤੇ ਸਤਿਗੁਰਾਂ ਨੇ ਇਨ੍ਹਾਂ ਨੂੰ ਜਵਾਬ ਵੀ ਦਿੱਤਾ ਸੀ, ਆਦੇਸ਼ ਤੇ ਸਹਿ ਆਦੇਸ਼, ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਇੱਕ ਹੋਵੇ। ਅੱਜ ਗੁਰੂ ਅੰਗਦ ਸਾਹਿਬ ਕੋਲ ਆਏ ਤੇ ਇਨ੍ਹਾਂ ਨੇ ਆ ਕੇ ਨਮਸਕਾਰ ਕੀਤੀ, ਆਦੇਸ਼ ਆਦੇਸ਼ ਆ ਕੇ ਸਤਿਗੁਰਾਂ ਨੂੰ ਕੀਤਾ ਹੈ।
ਦਿਨ ਕੇ ਮਨ ਕੀ ਸਭ ਗੁਰ ਜਾਣੇ, ਸਾਦਰ ਮਦਰ ਪਾਕ ਕਰ ਬਾਨੇ।
ਹੁਣ ਅੰਤਰਜਾਮੀ ਸਤਿਗੁਰਾਂ ਕੋਲੋਂ ਕਿਹੜਾ ਕੁਝ ਲੁਕਿਆ, ਨਾਲੇ ਇੱਥੇ ਕਿਹੜਾ ਕੋਈ ਫਰਕ ਸੀ ਗੁਰੂ ਨਾਨਕ ਸਾਹਿਬ ਤੇ ਗੁਰੂ ਅੰਗਦ ਸਾਹਿਬ ਚ? ਇਕ ਮੇ ਕੀ ਨੇ ਨਾ, ਸਿੱਧਾਂ ਦੇ ਮਨਾਂ ਦੀ ਅੰਤਰਜਾਮੀ ਸਤਿਗੁਰਾਂ ਨੇ ਜਾਣ ਲਈ, ਜਾਣੀ ਜਾਣ ਸਾਹਿਬ ਜੀ ਜਾਣ ਗਏ ਵੀ ਕੀ ਵਿਚਾਰ ਲੈ ਕੇ ਆਏ ਨੇ, ਕਿਉਂ ਆਏ ਨੇ, ਇਹ ਸਾਡੀ ਪਰਖ ਕਰਨ ਵਾਸਤੇ ਆਏ ਨੇ। ਗੁਰੂ ਸਾਹਿਬ ਜਾਣੀ ਜਾਣ ਗਏ, ਇਨ੍ਹਾਂ ਸਾਰੇ ਸਿੱਧਾਂ ਨੂੰ ਸਤਿਕਾਰ ਦੇ ਕੇ, ਯਥਾ ਸ਼ਕਤ ਸਤਿਕਾਰਯੋਗ ਨੇ, ਕਿਉਂਕਿ ਸਾਧਨਾ ਜੋ ਕਰਦੇ ਨੇ, ਭਗਤੀ ਕਰਦੇ ਨੇ ਪਰਮੇਸ਼ਰ ਦੀ, ਤਪ ਕਰਦੇ ਸਨ। ਇਸ ਕਰਕੇ ਸਤਿਗੁਰਾਂ ਨੇ ਇਨ੍ਹਾਂ ਸਾਰੇ ਸਿੱਧਾਂ ਨੂੰ ਸਤਿਕਾਰ ਦਿੱਤਾ ਹੈ।
ਬੈਠਾਰੇ ਆਸਨ ਸ਼ੁਭ ਦੇ ਗੋਰਖ ਆਦਿ ਪ੍ਰਸੰਨ ਮਨ ਭਏ।
ਆਸਣ ਦੇ ਕੇ ਸਤਿਗੁਰਾਂ ਨੇ ਸਾਰੇ ਸਿੱਧਾਂ ਨੂੰ ਬਿਠਾਇਆ। ਗੋਰਖ ਨਾਥ ਦੇ ਨਾਲ ਜਿੰਨੇ ਸਿੱਧ ਸਨ ਬੈਠ ਕੇ ਬੜੇ ਖੁਸ਼ ਹੋਏ, ਬੜੇ ਪ੍ਰਸੰਨ ਹੋਏ। ਗੁਰੂ ਅੰਗਦ ਸਾਹਿਬ ਜੀ ਵੱਲੋਂ ਦਿੱਤਾ ਸਤਿਕਾਰ ਵੇਖ ਕੇ ਵੀ ਬੜੀ ਇਨ੍ਹਾਂ ਨੂੰ ਵੱਡੀ ਭਾਰੀ ਖੁਸ਼ੀ ਹੋਈ।
ਕਹਿ ਅਸ਼ਟਾਂਗੈ ਜੋਗ ਮਾਤਮ ਬਿਨਾਂ ਜੋਗ ਨੈ ਨਿਰਮਲ ਆਤਮ।
ਸਤਿਗੁਰਾਂ ਦੇ ਨਾਲ ਚਰਚਾ ਕਰਨ ਵੇਲੇ ਇਨ੍ਹਾਂ ਨੇ ਬਚਨ ਸ਼ੁਰੂ ਕੀਤਾ। ਗੋਰਖਨਾਥ ਤੇ ਹੋਰ ਜਿਹੜੇ ਸਿੱਧ ਸਨ ਬੋਲੇ, ਧੰਨ ਗੁਰੂ ਅੰਗਦ ਸਾਹਿਬ ਨੂੰ ਕਹਿਣ ਲੱਗੇ ਜੀ, ਅੱਠ ਪ੍ਰਕਾਰ ਦਾ ਅਸ਼ਟਾਂਗ ਯੋਗ ਹੁੰਦਾ। ਯੋਗ ਦੇ ਅੱਠ ਅੰਗ ਹੁੰਦੇ ਨੇ, ਯਮ, ਨੇਮ, ਪ੍ਰਾਣਾਯਾਮ, ਧਿਆਨ, ਧਾਰਨਾ, ਸਮਾਧੀ, ਆਸਣ। ਇਦਾਂ ਅੱਠ ਅੰਗ ਯੋਗ ਦੇ ਇਨ੍ਹਾਂ ਨੇ ਬਣਾਏ ਹੋਏ ਨੇ। ਅੱਠ ਅੰਗ ਅੱਗੇ ਯੋਗ ਨੂੰ ਅੱਠ ਹਿੱਸਿਆਂ ਚ ਵੰਡਿਆ ਹੋਇਆ। ਕਹਿੰਦੇ ਜੀ ਅਸ਼ਟਾਂਗ ਅੱਠ ਅੰਗ ਹੁੰਦੇ ਨੇ ਯੋਗ ਦੇ, ਜਿਹੜੇ ਅਸੀਂ ਯੋਗੀ ਲੋਕ ਕਰਦੇ ਹਾਂ। ਯੋਗੀਆਂ ਦੇ ਧਾਰਨ ਕਰਨ ਯੋਗ ਉਹ ਅੱਠ ਪ੍ਰਕਾਰ ਦਾ ਯੋਗ ਹੈ।
ਬਿਨਾਂ ਯੋਗ ਨਾ ਨਿਰਮਲ ਆਤਮ।
ਤੇ ਤੁਹਾਡੇ ਵਿਚੋਂ ਯੋਗ ਦਾ ਤਾਂ ਬੜਾ ਵੱਡਾ ਮਹਾਤਮ ਹੁੰਦਾ, ਅਸ਼ਟਾਂਗ ਯੋਗ ਦਾ ਬੜਾ ਮਹਾਤਮ ਹੁੰਦਾ ਯੋਗ ਮਤ ਵਿਚ। ਇਸ ਅੱਠ ਪ੍ਰਕਾਰ ਦੇ ਯੋਗ ਦੀ ਬੜੀ ਮਹਿਮਾ ਕੀਤੀ ਹੈ। ਪਤੰਜਲੀ ਜੀ ਨੇ ਵੀ ਯੋਗ ਵਿਚ ਅੱਠ ਪ੍ਰਕਾਰ ਦੇ ਯੋਗ ਦੀ ਬੜੀ ਮਹਿਮਾ ਗਾਈ ਹੈ। ਤੇ ਯੋਗ ਤੋਂ ਬਿਨਾਂ ਜਿਹੜੀ ਆਤਮਾ ਹੈ, ਮਨ ਹੈ, ਉਹ ਨਿਰਮਲ ਨਹੀਂ ਹੁੰਦਾ। ਯੋਗੀਆਂ ਦਾ ਇਹ ਮੰਨਣਾ ਹੈ ਕਿ ਯੋਗ ਤੋਂ ਬਿਨਾਂ ਜਿਹੜਾ ਮਨ ਹੈ ਉਹ ਨਿਰਮਲ ਨਹੀਂ ਹੁੰਦਾ। ਅੱਠ ਪ੍ਰਕਾਰ ਦੇ ਯੋਗ ਤੋਂ ਬਿਨਾਂ, ਯਮ ਤੋਂ ਬਿਨਾਂ, ਨੇਮ ਤੋਂ, ਪ੍ਰਾਣਾਯਾਮ ਤੋਂ, ਜਾਂ ਧਿਆਨ ਤੋਂ, ਧਾਰਨਾ ਤੋਂ, ਸਮਾਧੀ ਤੋਂ, ਆਸਣ ਤੋਂ, ਇਹਦੇ ਤੋਂ ਬਿਨਾਂ ਜਿਹੜਾ ਮਨ ਹੈ ਉਹ ਨਿਰਮਲ ਨਹੀਂ ਹੁੰਦਾ। ਯੋਗ ਤੋਂ ਬਿਨਾਂ ਆਤਮਾ ਨਿਰਮਲ ਨਹੀਂ ਹੁੰਦੀ।
ਪ੍ਰਥਮ ਸਕਲ ਜੇ ਭਏ ਮਹਾਨਾ।
ਜਿੰਨੇ ਪਹਿਲਾਂ ਵੱਡੇ ਵੱਡੇ ਮਹਾਨ ਯੋਗੀ ਹੋਏ ਨੇ, ਜਾਂ ਕੋਈ ਮਹਾਨ ਪੁਰਖ ਹੋਏ ਨੇ, ਜਿੰਨੇ ਵੱਡੇ ਵੱਡੇ ਮਹਾਨ ਤਪਸਵੀ ਹੋਏ ਨੇ,
ਕਰ ਕਰ ਯੋਗ ਸਪਾਇਓ ਗਿਆਨਾ,
ਉਹਨਾਂ ਨੇ ਯੋਗ ਕਰਕੇ ਹੀ ਗਿਆਨ ਦੀ ਪ੍ਰਾਪਤੀ ਕੀਤੀ ਹੈ। ਕਿੱਡੇ ਕਿੱਡੇ ਵੱਡੇ ਮਹਾਨ ਤਪਸਵੀ ਹੋਏ, ਮਹਾਰਿਸ਼ੀ ਹੋਏ, ਯੋਗੀ ਹੋਏ, ਉਹਨਾਂ ਨੇ ਯੋਗ ਕੀਤਾ। ਯੋਗ ਕਰਕੇ ਉਹਨਾਂ ਨੇ ਏਡੀਆਂ ਏਡੀਆਂ ਵੱਡੀਆਂ ਮਹਾਨ ਜਿਹੜੀਆਂ ਪਦਵੀਆਂ ਸਨ, ਉੱਤਮ ਪਦਵੀਆਂ ਸਨ, ਉਹਨਾਂ ਯੋਗੀਆਂ ਨੇ ਪ੍ਰਾਪਤ ਕੀਤੀਆਂ ਹਨ।
ਤੁਮ ਕਲ ਯੁਗ ਮੈਂ ਭੇ ਅਵਤਾਰ ਗੁਰਤਾ ਗਾਦੀ ਬੈਠੀ ਉਦਾਰ।
ਇਹ ਗੁਰੂ ਅੰਗਦ ਸਾਹਿਬ ਜੀ, ਤੁਸੀਂ ਕਲ ਯੁਗ ਦੇ ਅਵਤਾਰ ਹੋ। ਇਸ ਵਕਤ ਤੁਸੀਂ ਗੁਰਤਾ ਗੱਦੀ ਦੇ ਮਾਲਕ ਹੋ, ਗੁਰਤਾ ਗੱਦੀ ਤੇ ਗੁਰੂ ਬਣ ਕੇ ਬੈਠੇ ਹੋ, ਔਰ ਆਪਣੇ ਸਿੱਖਾਂ ਨੂੰ ਤੁਸੀਂ ਉਪਦੇਸ਼ ਦੇ ਰਹੇ ਹੋ।
ਯੋਗ ਜੁਗਤ ਨੈ ਪੰਥ ਤੁਮਾਰੇ ਕਿਸ ਪ੍ਰਕਾਰ ਸਿੱਖ ਕਰੋ ਉਧਾਰੇ।
ਇਹ ਗੁਰੂ ਅੰਗਦ ਸਾਹਿਬ ਜੀ, ਤੁਸੀਂ ਆਪਣੇ ਸਿੱਖਾਂ ਨੂੰ ਤਾਂ ਯੋਗ ਦੱਸਦੇ ਨਹੀਂ, ਕਿਉਂਕਿ ਯੋਗ ਤੋਂ ਬਿਨਾਂ ਤਾਂ ਆਤਮਾ ਨਿਰਮਲ ਨਹੀਂ ਹੁੰਦੀ, ਮਨ ਨਿਰਮਲ ਨਹੀਂ ਹੁੰਦਾ। ਪਰ ਤੁਸੀਂ ਆਪਣੇ ਸਿੱਖਾਂ ਨੂੰ ਯੋਗ ਨਹੀਂ ਦੱਸਦੇ, ਉਨ੍ਹਾਂ ਨੂੰ ਇਹ ਨਹੀਂ ਕਹਿੰਦੇ ਵੀ ਅੱਠ ਪ੍ਰਕਾਰ ਦਾ ਜਿਹੜਾ ਯੋਗ ਹੈ, ਯਮ ਕਰਿਆ ਕਰੋ, ਨੇਮ ਕਰਿਆ ਕਰੋ, ਜਾਂ ਪ੍ਰਾਣਾਯਾਮ ਕਰਿਆ ਕਰੋ, ਇਦਾਂ ਦਾ ਤੁਸੀਂ ਉਪਦੇਸ਼ ਜਿਹੜਾ ਹੈ ਉਹ ਆਪਣੇ ਸਿੱਖਾਂ ਨੂੰ ਨਹੀਂ ਦਿੰਦੇ। ਤੇ ਇਹ ਦੱਸੋ ਵੀ ਤੁਹਾਡੇ ਸਿੱਖਾਂ ਦੀ ਕਲਿਆਣ ਕਿਵੇਂ ਹੋਵੇਗੀ ਜੇ ਉਹ ਯੋਗ ਨਾ ਕਰਨਗੇ।
ਬਿਨਾਂ ਯੋਗ ਸਿੱਧ ਹੱਥ ਨਾ ਆਵਤ।
ਯੋਗ ਤੋਂ ਬਿਨਾਂ ਸਿੱਧੀਆਂ ਹੱਥ ਚ ਨਹੀਂ ਆਉਂਦੀਆਂ। ਜਿਹੜੀਆਂ ਰਿੱਧੀਆਂ ਸਿੱਧੀਆਂ ਨੇ ਉਹ ਵੀ ਯੋਗ ਦੇ ਨਾਲ ਹੀ ਪ੍ਰਾਪਤ ਹੁੰਦੀਆਂ ਨੇ। ਯੋਗ ਤੋਂ ਬਿਨਾਂ ਸਿੱਧੀਆਂ ਦੀ ਪ੍ਰਾਪਤੀ ਨਹੀਂ ਹੁੰਦੀ।
ਬਿਨਾਂ ਯੋਗ ਵਿਗਿਆਨ ਨਾ ਪਾਵਤ।
ਯੋਗ ਤੋਂ ਬਿਨਾਂ ਵਿਗਿਆਨ ਦੀ ਪ੍ਰਾਪਤੀ ਨਹੀਂ ਹੁੰਦੀ। ਜਿਹੜਾ ਵਿਗਿਆਨ ਹੈ, ਵਿਸ਼ੇਸ਼ ਗਿਆਨ ਹੈ, ਉਹਦੀ ਪ੍ਰਾਪਤੀ ਜਿਹੜੀ ਹੈ ਉਹ ਯੋਗ ਤੋਂ ਬਿਨਾਂ ਨਹੀਂ ਹੋ ਸਕਦੀ।
ਗਿਆਨੀ ਸੰਤ ਅਨੇਕ ਜਗ ਮਏ ਯੋਗ ਸਾਧ ਸੋ ਪਰਮ ਪਦ ਲਏ।
ਬੜੇ ਬੜੇ ਗਿਆਨੀ ਤੇ ਯੋਗੀ ਇਸ ਜਗਤ ਵਿਚ ਹੋਏ ਨੇ, ਉਨ੍ਹਾਂ ਨੇ ਯੋਗ ਦੀ ਸਾਧਨਾ ਕੀਤੀ ਤੇ ਪਰਮ ਪਦ ਵੀ ਪ੍ਰਾਪਤ ਕੀਤੀ। ਯੋਗ ਕਰਕੇ ਹੀ ਉਹ ਪਰਮ ਪਦ ਨੂੰ ਪ੍ਰਾਪਤ ਹੋਏ। ਬੜੇ ਬੜੇ ਗਿਆਨੀ ਯੋਗੀ ਇਸ ਸੰਸਾਰ ਚ ਹੋਏ ਨੇ, ਉਨ੍ਹਾਂ ਨੇ ਯੋਗ ਕੀਤਾ। ਗੁਰੂ ਅੰਗਦ ਸਾਹਿਬ ਜੀ, ਤੁਸੀਂ ਗੁਰੂ ਬਣੇ ਹੋ, ਗੁਰਤਾ ਗੱਦੀ ਤੇ ਬੈਠੇ ਹੋ, ਪਰ ਤੁਸੀਂ ਆਪਣੇ ਸਿੱਖਾਂ ਨੂੰ ਯੋਗ ਨਹੀਂ ਦੱਸਦੇ ਵੀ ਯੋਗ ਕਰਿਆ ਕਰੋ। ਯੋਗ ਨਾਲ ਸਿੱਧੀਆਂ ਮਿਲਦੀਆਂ ਨੇ, ਯੋਗ ਨਾਲ ਰਿੱਧੀਆਂ ਦੀ ਪ੍ਰਾਪਤੀ ਹੁੰਦੀ ਹੈ, ਯੋਗ ਨਾਲ ਗਿਆਨ ਮਿਲਦਾ ਹੈ, ਤੇ ਯੋਗ ਨਾਲ ਹੀ ਬੜੀਆਂ ਬੜੀਆਂ ਉੱਚੀਆਂ ਜਿਹੜੀਆਂ ਪਰਮ ਪਦਵੀਆਂ ਨੇ ਉਹ ਯੋਗ ਨਾਲ ਹੀ ਪ੍ਰਾਪਤ ਹੁੰਦੀਆਂ ਨੇ।
ਗੁਣ ਸ਼੍ਰੀ ਅੰਗਦ ਆਸ਼ਾ ਤਾਈ ਕਹਿਣ ਲਗੇ ਅਬ ਸਮਾਂ ਤੋਂ ਨਾਈ।
ਇਹ ਸੁਣ ਕੇ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਸਮਝਿਆ ਇਨ੍ਹਾਂ ਦਾ ਆਸ਼ਾ ਕਿ ਯੋਗੀ ਕਹਿਣਾ ਕੀ ਚਾਹੁੰਦੇ ਨੇ। ਉਹ ਇਹ ਦੱਸਣਾ ਚਾਹੁੰਦੇ ਨੇ ਵੀ ਯੋਗ ਹੀ ਸਭ ਤੋਂ ਉੱਤਮ ਹੈ, ਇਸ ਕਰਕੇ ਯੋਗ ਹੀ ਕਰਨਾ ਚਾਹੀਦਾ। ਮਹਾਰਾਜ ਜੀ ਇਨ੍ਹਾਂ ਦਾ ਆਸ਼ਾ ਸਮਝ ਗਏ, ਯੋਗੀਆਂ ਦਾ ਆਸ਼ਾ ਸਮਝ ਕੇ ਸਤਿਗੁਰੂ ਜੀ ਬੋਲੇ, ਕਹਿਣ ਲੱਗੇ ਕਿ ਗੋਰਖਨਾਥ ਜੀ ਹੁਣ ਸਮਾਂ ਨਹੀਂ ਰਿਹਾ ਯੋਗ ਦਾ, ਕਾਲ ਨਾਹੀ ਯੋਗ ਨਾਹੀ ਨਾਹੀ ਸਤ ਕਾ ਢਬ ਥਾਨਿਸ਼ਟ ਜਗ ਭ੍ਰਿਸ਼ਟ ਹੋਏ ਡੂਬਤਾ ਇਵ ਜਗ। ਹੁਣ ਯੋਗ ਦਾ ਸਮਾਂ ਨਹੀਂ ਰਿਹਾ, ਸਤਯੁਗ ਤ੍ਰੇਤੇ ਵਿਚ ਜਿਹੜਾ ਸਮਾਂ ਸੀ ਯੋਗ ਕਰਨ ਦਾ ਜਾਂ ਦੁਆਪਰ ਵਿਚ ਸੀ, ਕਲਯੁਗ ਵਿਚ ਉਹ ਸਮਾਂ ਨਹੀਂ ਰਿਹਾ ਯੋਗ ਦੀ ਸਾਧਨਾ ਕਰਨ ਦਾ, ਹੁਣ ਉਹ ਸਮਾਂ ਨਹੀਂ ਰਿਹਾ।
ਕਹਿਣ ਲੱਗੇ ਅਬ ਸਮਾਂ ਤੋਂ ਨਾਈ, ਭਗਤ ਯੋਗ ਹੈ ਮਤੋ ਹਮਾਰਾ ਸਿੱਧਾ ਸਰਬ ਰਹੇ ਦਰਬਾਰਾ।
ਮਹਾਰਾਜ ਜੀ ਕਹਿੰਦੇ ਹੁਣ ਹੱਥ ਯੋਗ ਦਾ ਸਮਾਂ ਨਹੀਂ, ਜਿਹੜਾ ਯੋਗ ਤੁਸੀਂ ਕਰਦੇ ਹੋ ਭੁੱਖੇ ਰਹਿ ਕੇ ਜਾਂ ਨਿਓਲੀ ਕਰਮ ਕਰਕੇ ਜਾਂ ਹੋਰ ਨੇਤੀ ਧੋਤੀ ਦੇ ਕਰਮ ਕਰਕੇ ਜਿਹੜਾ ਯੋਗ ਤੁਸੀਂ ਕਰਦੇ ਹੋ ਬੜੇ ਬੜੇ ਔਖੇ ਆਸਣ ਕਰਕੇ, ਉਸ ਯੋਗ ਦਾ ਹੁਣ ਸਮਾਂ ਨਹੀਂ, ਹੁਣ ਸਮਾਂ ਹੈ ਭਗਤ ਯੋਗ ਦਾ। ਜਿਹੜਾ ਭਗਤ ਯੋਗ ਹੈ ਨਾ, ਭਗਤੀ ਦਾ ਯੋਗ ਹੈ, ਸਭ ਤੋਂ ਉੱਤਮ ਹੈ। ਮਹਾਰਾਜ ਜੀ ਕਹਿੰਦੇ ਅਸੀਂ ਆਪਣੇ ਸਿੱਖਾਂ ਨੂੰ ਭਗਤ ਯੋਗ ਦਿੱਤਾ ਹੋਇਆ। ਯੋਗ ਦਾ ਮਤਲਬ ਕੀ ਹੈ? ਜੁੜਨਾ। ਤੇ ਜੁੜਨ ਦਾ ਤਰੀਕਾ ਕੀ ਹੈ? ਭਗਤੀ ਦੁਆਰਾ ਪਰਮੇਸ਼ਰ ਨਾਲ ਜੁੜਿਆ ਜਾ ਸਕਦਾ। ਇਸ ਕਰਕੇ ਅਸੀਂ ਭਗਤ ਯੋਗ ਆਪਣੇ ਸਿੱਖਾਂ ਨੂੰ ਦਿੱਤਾ। ਉਰੇ ਭਗਤ ਯੋਗ ਐਸਾ ਯੋਗ ਹੈ ਕਿ ਜਿੰਨੀਆਂ ਰਿੱਧੀਆਂ ਸਿੱਧੀਆਂ ਨੇ ਉਹ ਭਗਤੀ ਯੋਗ ਦੇ ਅੱਗੇ ਹੱਥ ਜੋੜ ਕੇ ਖਲੋਤੀਆਂ ਰਹਿੰਦੀਆਂ। ਤੁਸੀਂ ਇਹ ਯੋਗ ਕਰਕੇ ਰਿੱਧੀਆਂ ਸਿੱਧੀਆਂ ਪ੍ਰਾਪਤ ਕਰਦੇ ਹੋ, ਫਿਰ ਉਹਨਾਂ ਵਿਚ ਉਲਝੇ ਰਹਿੰਦੇ ਹੋ। ਰਿੱਧੀਆਂ ਸਿੱਧੀਆਂ ਤੱਕ ਹੀ ਤੁਸੀਂ ਆਪਣਾ ਯੋਗ ਸੀਮਤ ਰੱਖਿਆ, ਪਰ ਜਿਹੜਾ ਭਗਤੀ ਯੋਗ ਹੈ, ਇਸ ਭਗਤੀ ਯੋਗ ਦੇ ਅੱਗੇ ਜਿੰਨੀਆਂ ਰਿੱਧੀਆਂ ਸਿੱਧੀਆਂ ਨੇ ਇਹ ਹੱਥ ਜੋੜ ਕੇ ਗੁਲਾਮ ਬਣ ਕੇ ਖਲੋਤੀਆਂ ਰਹਿੰਦੀਆਂ ਹਨ।
ਆਤਮ ਗਿਆਨ ਭਗਤੀ ਦੇ,
ਭਗਤੀ ਦੁਆਰਾ ਹੀ ਆਤਮਾ ਦੇ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਭਗਤੀ ਤੋਂ ਬਿਨਾਂ ਆਤਮਾ ਦਾ ਗਿਆਨ ਪ੍ਰਾਪਤ ਨਹੀਂ ਹੋ ਸਕਦਾ।
ਭਗਤ ਕਰਤ ਸਭ ਹੀ ਸੁਖ ਲੇਤ,
ਪਰਮੇਸ਼ਰ ਦੀ ਭਗਤੀ ਕਰਕੇ ਹੀ ਸਾਰੇ ਸੁਖ ਪ੍ਰਾਪਤ ਹੁੰਦੇ ਨੇ। ਸਿੱਧੋ ਅਕਾਲ ਪੁਰਖ ਦੀ, ਪਰਮੇਸ਼ਰ ਦੀ ਜਿਹੜੀ ਭਗਤੀ ਹੈ ਉਹਦੇ ਵਿਚੋਂ ਹੀ ਸਰਬ ਸੁਖ ਪ੍ਰਾਪਤ ਹੁੰਦੇ ਹਨ।
ਨਾਮ ਆਸਰਾ ਯੋਗ ਤੁਮਾਰਾ ਸੋ ਸਤ ਨਾਮ ਹਮੋ ਕੋ ਪਿਆਰਾ।
ਮਹਾਰਾਜ ਜੀ ਕਹਿੰਦੇ ਜਿਹੜਾ ਤੁਹਾਡਾ ਯੋਗ ਹੈ, ਅਸਲ ਵਿਚ ਯੋਗ ਦਾ ਜਿਹੜਾ ਆਸਰਾ ਉਹ ਪਰਮੇਸ਼ਰ ਦਾ ਨਾਮ ਹੈ। ਨਾਮ ਤੋਂ ਬਿਨਾਂ ਯੋਗ ਵੀ ਨਹੀਂ ਟਿਕ ਸਕਦਾ, ਯੋਗ ਵੀ ਨਾਮ ਦੇ ਆਸਰੇ ਟਿਕਿਆ ਹੋਇਆ। ਤੇ ਐਸਾ ਜਿਹੜਾ ਪਰਮੇਸ਼ਰ ਦਾ ਸੱਚਾ ਨਾਮ ਹੈ ਉਸੇ ਨੂੰ ਅਸੀਂ ਪਿਆਰਾ ਕਰਕੇ ਹਿਰਦੇ ਚ ਧਾਰਨ ਕੀਤਾ ਹੋਇਆ, ਜਿਹਦੇ ਆਸਰੇ ਯੋਗ ਟਿਕਿਆ ਹੋਇਆ। ਯੋਗ ਵੀ ਇਸ ਨਾਮ ਦੇ ਆਸਰੇ ਟਿਕਿਆ ਹੋਇਆ, ਨਾਮ ਦੇ ਆਧਾਰ ਤੇ ਟਿਕਿਆ ਹੋਇਆ। ਔਰ ਐਸਾ ਜਿਹੜਾ ਪਵਿੱਤਰ ਪਾਵਨ ਨਾਮ ਹੈ ਉਹ ਸੱਚਾ ਨਾਮ ਸਾਨੂੰ ਬੜਾ ਹੀ ਪਿਆਰਾ ਹੈ।
ਧਨ ਸਾਧਨ ਇਤ ਯੋਗ ਕਮਾਓ, ਪੁੰਨ ਮਨ ਜੀਤੋ ਨੀਠ ਟਿਕਾਓ।
ਮਹਾਰਾਜ ਜੀ ਕਹਿੰਦੇ ਪਹਿਲਾਂ ਤੁਸੀਂ ਤਨ ਨੂੰ ਸਾਧਣ ਵਾਸਤੇ ਯੋਗ ਕਮਾਉਂਦੇ ਹੋ ਵੀ ਸਰੀਰ ਸਾਧ ਲਈਏ। ਅੱਖਾਂ ਨੂੰ ਕਸ਼ਟ ਦਿੰਦੇ ਹੋ, ਕੰਨਾਂ ਨੂੰ ਕਸ਼ਟ ਦਿੰਦੇ ਹੋ, ਸਰੀਰ ਨੂੰ ਕਸ਼ਟ ਯੋਗ ਦਿੰਦੇ, ਕਸ਼ਟ ਯੋਗ ਕਰਕੇ ਪਹਿਲਾਂ ਤਨ ਸਾਧ ਕੇ ਤਨ ਸਾਧਣ ਵਾਸਤੇ ਯੋਗ ਕਮਾਉਂਦੇ ਹੋ, ਫਿਰ ਤੁਸੀਂ ਆਪਣੇ ਮਨ ਨੂੰ ਜਿੱਤਣ ਵਾਸਤੇ ਉਹਨੂੰ ਟਿਕਾਣ ਦਾ ਯਤਨ ਕਰਦੇ ਹੋ।
ਸਿੱਧ ਆਏ ਤਵ ਠੰਡੀ ਹੋਏ, 300 ਪਰਚੋ ਤੁਮਰੋ ਜੋਏ।
ਜਦੋਂ ਤੁਸੀਂ ਮਨ ਟਿਕਾਉਂਦੇ ਹੋ ਤੇ ਤੁਹਾਡੇ ਸਾਹਮਣੇ ਰਿੱਧੀਆਂ ਸਿੱਧੀਆਂ ਆ ਕੇ ਖਲੋ ਜਾਂਦੀਆਂ ਨੇ, ਤੇ ਤੁਸੀਂ ਕੀ ਕਰਦੇ ਹੋ? ਆਤਮਾ ਤੱਕ ਪਹੁੰਚਣ ਦੀ ਬਜਾਏ ਉਹਨਾਂ ਰਿੱਧੀਆਂ ਸਿੱਧੀਆਂ ਚ ਪਰਚ ਜਾਂਦੇ, ਰਿੱਧੀਆਂ ਸਿੱਧੀਆਂ ਚ ਉਲਝ ਕੇ ਰਹਿ ਜਾਂਦੇ। ਉਹਨਾਂ ਰਿੱਧੀਆਂ ਸਿੱਧੀਆਂ ਵਿਚ ਹੀ ਤੁਸੀਂ ਆਪਣਾ ਮਨ ਟਿਕਾ ਲੈਂਦੇ ਹੋ, ਉਥੇ ਹੀ ਪਰਚੇ ਰਹਿ ਜਾਂਦੇ ਹੋ।
ਐਸ ਬਦਾਮਨ ਆਦਿਕ ਰਾਚੇ, ਜਗ ਦਿਖਰਾਏ ਮਾਨ ਕੋ ਜਾਚੇ।
ਜਾਂ ਯੋਗ ਦੇ ਨਾਲ ਤੁਸੀਂ ਆਪਣੀ ਉਮਰ ਵੱਡੀ ਕਰ ਲੈਂਦੇ ਹੋ, ਵਡੇਰੀ ਕਰ ਲੈਂਦੇ ਹੋ, ਉਮਰ ਵਡੇਰੀ ਕਰ ਲੈਂਦੇ ਹੋ, ਜਾਂ ਕੋਈ ਰਿੱਧੀ ਸਿੱਧੀ ਧਾਰਨ ਕਰਕੇ ਲੋਕਾਂ ਨੂੰ ਵਿਖਾਣ ਲੱਗ ਪੈਂਦੇ ਹੋ ਕਿ ਲੋਕ ਵੇਖ ਕੇ ਰਿੱਧੀਆਂ ਸਿੱਧੀਆਂ ਕਰਾਮਾਤਾਂ ਤੁਹਾਡੀ ਉਪਮਾ ਕਰਨ, ਤੁਹਾਡੀ ਵਡਿਆਈ ਕਰਨ, ਏਦਾਂ ਤੁਸੀਂ ਰਿੱਧੀਆਂ ਸਿੱਧੀਆਂ ਤੱਕ ਹੀ ਉਲਝ ਕੇ ਰਹਿ ਜਾਂਦੇ ਹੋ, ਅੱਗੇ ਨਹੀਂ ਤਰੱਕੀ ਕਰਦੇ। ਯੋਗ ਕਰਕੇ ਪਹਿਲਾਂ ਤਨ ਸਾਧਦੇ ਹੋ, ਫਿਰ ਮਨ ਸਾਧਦੇ ਹੋ, ਫਿਰ ਰਿੱਧੀਆਂ ਸਿੱਧੀਆਂ ਆਉਂਦੀਆਂ ਨੇ, ਫਿਰ ਉਹਨਾਂ ਰਿੱਧੀਆਂ ਸਿੱਧੀਆਂ ਚ ਪਰਚ ਜਾਂਦੇ ਹੋ, ਤੇ ਯੋਗ ਨਾਲ ਤੁਸੀਂ ਆਪਣੀ ਉਮਰ ਵੱਡੀ ਕਰ ਲੈਂਦੇ ਹੋ, ਜਾਂ ਫਿਰ ਰਿੱਧੀਆਂ ਸਿੱਧੀਆਂ ਵਿਖਾ ਕੇ ਲੋਕਾਂ ਦੇ ਕੋਲੋਂ ਆਪਣਾ ਮਾਣ ਕਰਾਉਂਦੇ ਹੋ, ਇਸੇ ਵਡਿਆਈ ਵਿਚ ਹੀ ਪਰਚੇ ਰਹਿੰਦੇ ਹੋ।
ਤੇ ਰਹੋ ਅਨਾ ਤੁਮ ਮਾਈ ਬ੍ਰਹਮਾ ਤੁਮ ਕੋ ਜਾਨੋ ਨਾਈ।
ਇਹ ਜਿੰਨੀਆਂ ਰਿੱਧੀਆਂ ਸਿੱਧੀਆਂ ਨੇ ਜਾਂ ਦੁਨੀਆਂ ਦਾ ਮਾਣ ਹੈ, ਵਡਿਆਈ ਹੈ, ਇਹ ਦਰਅਸਲ ਅਨਾਤਮ ਹੈ। ਅਨਾਤਮ ਕਹਿੰਦੇ ਨੇ ਜੜ ਨੂੰ, ਤੁਸੀਂ ਅਨਾਤਮ ਵਿਚ ਹੀ ਜੁੜੇ ਰਹਿੰਦੇ ਹੋ, ਜੜ ਵਿਚ ਹੀ, ਆਤਮਾ ਦੇ ਵਿਚ ਨਹੀਂ ਜੁੜਦੇ। ਬ੍ਰਹਮ ਆਤਮ ਵਿਚ ਤੁਹਾਡੀ ਸੁਰਤ ਨਹੀਂ ਪਹੁੰਚਦੀ, ਤੁਸੀਂ ਸਿਰਫ ਅਨਾਤਮ ਤੱਕ ਹੀ ਸੀਮਤ ਰਹਿੰਦੇ ਹੋ, ਅਨਾਤਮ ਵਿਚ ਹੀ ਜੁੜੇ ਰਹਿੰਦੇ ਹੋ। ਅਨਾਤਮ ਜੜ ਨੂੰ ਕਹਿੰਦੇ ਨੇ ਜਿਹਦੇ ਚ ਆਤਮਾ ਨਹੀਂ ਹੈ। ਰਿੱਧੀਆਂ ਸਿੱਧੀਆਂ ਤਾਂ ਅਨਾਤਮ ਹੀ ਨੇ ਨਾ, ਸਦਾ ਨਹੀਂ ਨਾ ਰਹਿੰਦੀਆਂ। ਜਿਹੜੀ ਚੀਜ਼ ਸਦਾ ਨਾ ਰਹੇ ਉਹਨੂੰ ਅਨਾਤਮ ਕਹਿੰਦੇ ਨੇ। ਇਸ ਕਰਕੇ ਤੁਸੀਂ ਸਦਾ ਅਨਾਤਮ ਵਿਚ ਹੀ, ਸਰੀਰ ਵੀ ਅਨਾਤਮ ਹੈ, ਉਮਰ ਵੱਡੀ ਕਰ ਲਈ ਤੇ ਸਰੀਰ ਵਿਚ ਹੀ ਬੈਠੇ ਰਹੇ, ਕਿੰਨੇ ਕਿੰਨੇ ਸਾਲ, ਸੈਂਕੜੇ ਸਾਲਾਂ ਦੀਆਂ ਉਮਰਾਂ ਸੀ ਨਾ ਸਿੱਧਾਂ ਦੀਆਂ। ਸਰੀਰ ਵੀ ਤਾਂ ਅਨਾਤਮ ਹੈ ਨਾ, ਜੜ ਹੀ ਹੈ ਨਾ, ਸਿਰਫ ਤੁਸੀਂ ਜੜ ਚ ਟਿਕੇ ਰਹਿੰਦੇ ਹੋ। ਜਿਹੜੀ ਬ੍ਰਹਮ ਆਤਮਾ ਹੈ, ਜਿੱਥੇ ਪਰਮ ਆਨੰਦ ਹੈ, ਉਸ ਬ੍ਰਹਮ ਆਤਮ ਦੇ ਵਿਚ ਤੁਸੀਂ ਨਹੀਂ ਟਿਕਦੇ। ਬ੍ਰਹਮ ਆਤਮ ਨੂੰ ਤੁਸੀਂ ਉਸ ਰਸ ਨੂੰ ਪ੍ਰਾਪਤ ਨਹੀਂ ਕਰਦੇ।
ਯੋਗ ਯੁਗ ਤੇ ਛੂਛੇ ਰੇ ਆਤਮ ਕੋ ਰਸ ਨਾਇਨ ਲਏ।
ਯੋਗ ਦਾ ਜਿਹੜੀ ਯੋਗ ਦੀ ਅਸਲੀ ਜੁਗਤੀ ਆ, ਉਹਦੇ ਤੋਂ ਤਾਂ ਖਾਲੀ ਤੁਰੇ ਫਿਰਦੇ ਹੋ। ਮਹਾਰਾਜ ਗੁਰੂ ਅੰਗਦ ਸਾਹਿਬ ਕਹਿੰਦੇ ਜਿਹੜੀ ਯੋਗ ਦੀ ਅਸਲੀ ਜੁਗਤੀ ਹੈ ਜੁੜਨ ਦੀ, ਉਹਦੇ ਤੋਂ ਤਾਂ ਤੁਸੀਂ ਛੂਛੇ ਖਾਲੀ ਤੁਰੇ ਫਿਰਦੇ ਹੋ। ਇਸ ਕਰਕੇ ਤੁਸੀਂ ਆਤਮਾ ਦਾ ਰਸ ਨਹੀਂ ਲੈ ਸਕਦੇ। ਜਿਹੜਾ ਆਤਮਾ ਦਾ ਰਸ ਯੋਗ ਦੀ ਯੁਗਤੀ ਦੁਆਰਾ ਪ੍ਰਾਪਤ ਹੁੰਦਾ, ਉਹ ਯੋਗ ਯੁਗਤੀ ਤਾਂ ਤੁਹਾਨੂੰ ਆਉਂਦੀ ਹੀ ਨਹੀਂ। ਤੁਹਾਨੂੰ ਤਾਂ ਯੋਗ ਆਉਂਦਾ ਸਰੀਰ ਦੀ ਉਮਰ ਵੱਡੀ ਕਰਨ ਦਾ, ਤੁਹਾਨੂੰ ਯੋਗ ਆਉਂਦਾ ਰਿੱਧੀਆਂ ਸਿੱਧੀਆਂ ਪ੍ਰਾਪਤ ਕਰਨ ਵਾਸਤੇ। ਤੁਹਾਨੂੰ ਜਿਹੜਾ ਯੋਗ ਦੀ ਅਸਲੀ ਜੁਗਤੀ ਹੈ, ਜਿਹਦੇ ਕਰਕੇ ਆਤਮਾ ਦਾ ਰਸ ਮਿਲਦਾ, ਉਸ ਆਤਮ ਰਸ ਨੂੰ ਪ੍ਰਾਪਤ ਕਰਨ ਵਾਲੀ ਯੋਗ ਦੀ ਜੁਗਤੀ ਤੋਂ ਤੁਸੀਂ ਖਾਲੀ ਹੋ, ਉਹ ਯੋਗ ਦੀ ਅਸਲ ਜੁਗਤੀ ਤੁਹਾਨੂੰ ਪ੍ਰਾਪਤ ਹੀ ਨਹੀਂ ਹੋਈ।
ਜਿਮਸ਼ੀ ਨਾਨਕ ਯੋਗ ਮਖਾਨਾ ਸੋ ਹਮ ਕਰੇ ਸੁਨੋ ਤੁਮ ਕਾਨਾ।
ਮਹਾਰਾਜ ਜੀ ਕਹਿੰਦੇ ਜਿਹੜਾ ਯੋਗ ਸਾਡੇ ਸਤਿਗੁਰਾਂ ਨੇ, ਧੰਨ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਸੁਣਾਇਆ ਨਾ, ਅਸੀਂ ਤਾਂ ਉਹ ਯੋਗ ਕਰਦੇ ਹਾਂ ਜਿਹੜਾ ਗੁਰੂ ਨਾਨਕ ਸਾਹਿਬ ਨੇ ਸਾਨੂੰ ਦੱਸਿਆ। ਇਹ ਯੋਗ ਨਹੀਂ ਅਸੀਂ ਕਰਕੇ ਰਾਜੀ, ਜਿਹੜਾ ਤੁਸੀਂ ਕਹਿੰਦੇ ਹੋ ਵੀ ਅੱਠ ਅੰਗ ਨੇ ਯੋਗ ਦੇ, ਕਰਨਾ ਚਾਹੀਦਾ, ਯਮ ਹੈ, ਨੇਮ ਹੈ, ਸਮ ਹੈ, ਦਮ ਹੈ, ਇਹ ਸਾਨੂੰ ਕਰਨ ਦੀ ਲੋੜ ਨਹੀਂ। ਸਾਨੂੰ ਤਾਂ ਉਹ ਯੋਗ ਦਾ ਰਸ ਆਇਆ ਹੋਇਆ ਜਿਹੜਾ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਸਾਨੂੰ ਦੱਸਿਆ। ਅਸੀਂ ਤਾਂ ਉਸ ਯੋਗ ਦੀ ਜੁਗਤੀ ਨੂੰ ਪਾਲਿਆ ਹੋਇਆ, ਜਿਹੜੀ ਯੋਗ ਦੀ ਜੁਗਤੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਸਾਨੂੰ ਦੱਸੀ ਹੈ। ਹੇ ਯੋਗੀਓ, ਹੇ ਸਿੱਧੋ, ਜੁਗਤੀ ਅਸੀਂ ਤੁਹਾਨੂੰ ਵੀ ਸੁਣਾ ਦਿੰਨੇ ਆ, ਜਿਹੜੀ ਜੁਗਤੀ ਗੁਰੂ ਨਾਨਕ ਸਾਹਿਬ ਨੇ ਸਾਨੂੰ ਦੱਸੀ ਹੈ, ਔਰ ਜਿਹੜਾ ਯੋਗ ਅਸੀਂ ਪਾਲਦੇ ਹਾਂ।
ਸੁਹੇ ਮਹਿਲਾ ਪਹਿਲਾ ਕਰ ਸਤਵਾ ਇੱਕ ਓਂਕਾਰ ਸਤਿਗੁਰ ਪ੍ਰਸਾਦ।
ਸੁਹੇ ਰਾਗ ਹੈ, ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਗਰੀਬ ਨਵਾਜ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਪਵਿੱਤਰ ਪਾਵਨ ਸ਼ਬਦ ਸਤਵੇਂ ਘਰ ਸੁਰ ਤਾਲ ਵਿਚ ਸ਼ਬਦ ਨੂੰ ਗਾਉਣ ਦਾ ਹੁਕਮ ਹੈ। ਮੰਗਲਾ ਚਰਨ ਜਿਸ ਨੂੰ ਵਸਤੂ ਨਿਰਦੇਸ਼ ਮੰਗਲ ਕਹਿੰਦੇ ਨੇ ਕਿ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਇਕ ਹੈ। ਇਕ ਦਾ ਮਤਲਬ ਇੱਥੇ ਗਿਣਤੀ ਦਾ ਇਕ ਨਹੀਂ ਹੈ, ਇੱਥੇ ਇਕ ਜੋ ਇਕ ਓਅੰਕਾਰ ਨਾਲ ਇਕ ਲਿਖਿਆ ਆਉਂਦਾ ਹੈ, ਇਹ ਸੰਗਿਆ ਵਾਚਕ ਇਕ ਹੈ। ਗਿਣਤੀ ਦਾ ਇਕ ਨਹੀਂ, ਗਿਣਤੀ ਦੇ ਇਕ ਤੋਂ ਬਾਅਦ ਦੋ ਆਉਂਦਾ, ਤਿੰਨ ਹੁੰਦਾ, ਚਾਰ ਹੈ, ਫਿਰ ਅੱਗੇ ਗਿਣਤੀ ਚੱਲਦੀ ਹੈ, ਪਰ ਇਸ ਇਕ ਤੋਂ ਬਾਅਦ ਇਕ ਹੀ ਹੈ ਤੇ ਇਸ ਇਕ ਤੋਂ ਪਹਿਲਾਂ ਵੀ ਇਕ ਹੈ, ਸੰਗਿਆ ਵਾਚਕ ਇਕ ਹੈ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਜਿਹੜਾ ਸਰੂਪ ਹੈ ਉਹ ਇਕ ਹੈ। ਓਅੰਕਾਰ ਜੋ ਉਤਪਤੀ ਕਰਦਾ ਪਾਲਦਾ ਹੈ, ਔਰ ਸੰਘਾਰ ਕਰਦਾ ਹੈ। ਉਤਪਤੀ, ਪਾਲਣ ਔਰ ਪਰਲੈ, ਇਹ ਤਿੰਨ ਸ਼ਕਤੀਆਂ ਜਿਸ ਵਾਹਿਗੁਰੂ ਪਰਮੇਸ਼ਰ ਜੀ ਨੇ ਉਹਨੂੰ ਓਅੰਕਾਰ ਕਹਿੰਦੇ ਨੇ। ਓਮ ਸ਼ਬਦ ਹੈ ਨਾ, ਓਮ ਤੋਂ ਓਅੰਕਾਰ ਬਣਿਆ। ਓਮ ਦਾ ਮਤਲਬ ਹੈ ਆ, ਓ ਤੇ ਮਾਂ, ਤਿੰਨ ਅੱਖਰ ਨੇ। ਅਕਾਰ ਮਕਾਰ, ਓਮ ਸ਼ਬਦ ਉਕਾਰ, ਯਾਨੀ ਕਿ ਤਿੰਨ ਸ਼ਕਤੀਆਂ ਇਹਦੇ ਵਿੱਚੋਂ ਮੰਨ ਲਈਆਂ, ਬ੍ਰਹਮਾ ਵਿਸ਼ਨੂੰ ਤੇ ਮਹੇਸ਼। ਉੱਪਰ ਜਿਹੜੀ ਲਕੀਰ ਹੈ ਨਾ ਕਾਰ, ਇਹਦਾ ਮਤਲਬ ਹੈ ਆਸਰਾ। ਇਹ ਜਿਹੜੇ ਤਿੰਨ ਸ਼ਕਤੀਆਂ, ਤਿੰਨ ਦੇਵ ਨੇ, ਇਹਨਾਂ ਦਾ ਜਿਹੜਾ ਆਸਰਾ ਹੈ ਇਹਨਾਂ ਨੂੰ ਪੈਦਾ ਕਰਨ ਵਾਲਾ, ਉਹ ਇੱਕ ਅਕਾਲ ਪੁਰਖ ਪਰਮੇਸ਼ਰ ਹੈ। ਇਸ ਕਰਕੇ ਸਤਿਗੁਰਾਂ ਨੇ ਪਹਿਲਾਂ ਨਾਲ ਇੱਕ ਲਾ ਦਿੱਤਾ, ਫਿਰ ਉਸ ਵਾਹਿਗੁਰੂ ਪਰਮੇਸ਼ਰ ਦਾ ਸਰੂਪ ਓਅੰਕਾਰ ਬੀਜ ਮੰਤਰ ਨੂੰ ਵੀ ਕਹਿੰਦੇ ਨੇ। ਜਿਵੇਂ ਬੀਜ ਬਿਨਾਂ ਬ੍ਰਿਛ ਨਹੀਂ ਹੁੰਦਾ, ਤੈਸੇ ਓਅੰਕਾਰ ਤੋਂ ਬਿਨਾਂ ਸੰਸਾਰ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਇਹ ਸਾਰਾ ਸੰਸਾਰ ਓਅੰਕਾਰ ਵਿਚੋਂ ਪੈਦਾ ਹੋਇਆ। ਓਅੰਕਾਰ ਹੀ ਸਭ ਨੂੰ ਪੈਦਾ ਕਰਨ ਵਾਲਾ। ਓਅੰਕਾਰ ਬ੍ਰਹਮਾ ਉਤਪਤ, ਓਅੰਕਾਰ ਕੀਆ ਜਿਨ ਚਿਤ, ਓਅੰਕਾਰ ਸੈਲ ਜੁਗ ਭਏ, ਓਅੰਕਾਰ ਵੇਦ ਨਿਰਮੇ। ਓਅੰਕਾਰ ਹੀ ਸਭ ਨੂੰ ਪੈਦਾ ਕਰਨ ਵਾਲਾ ਹੈ। ਸਤਿਗੁਰ ਪ੍ਰਸਾਦ ਐਸਾ ਜੋ ਵਾਹਿਗੁਰੂ ਪਰਮੇਸ਼ਰ ਹੈ, ਉਹਦੀ ਪ੍ਰਾਪਤੀ ਸਤਿਗੁਰਾਂ ਦੀ ਕਿਰਪਾ ਨਾਲ ਹੁੰਦੀ। ਜਦੋਂ ਸਤਿਗੁਰੂ ਦੀ ਕਿਰਪਾ ਕਰਨ ਤਾਂ ਉਸ ਵਾਹਿਗੁਰੂ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਹੈ। ਇਹ ਮੰਗਲਾ ਚਰਨ ਕਰਕੇ ਸਤਿਗੁਰੂ ਜੀ ਸ਼ਬਦ ਦੀ ਅਰੰਭਤਾ ਕਰਦੇ ਆ, ਯੋਗ ਦੀ ਜੁਗਤੀ ਦੱਸਦੇ ਨੇ ਵੀ ਅਸਲੀ ਯੋਗ ਕੀ ਹੈ, ਜਿਹਨੂੰ ਭਗਤੀ ਯੋਗ ਕਹਿੰਦੇ ਨੇ ਨਾ। ਭਗਤੀ ਯੋਗ, ਹੱਠ ਯੋਗ ਤਾਂ ਸਤਿਗੁਰਾਂ ਨੇ ਖੰਡਿਆ, ਹੱਠ ਯੋਗ ਨੂੰ ਸਤਿਗੁਰਾਂ ਨੇ ਖੰਡਿਆ ਹੈ। ਸਤਿਗੁਰਾਂ ਨੇ ਭਗਤ ਯੋਗ ਦੀ ਗੱਲ ਕੀਤੀ ਹੈ, ਤੇ ਭਗਤ ਯੋਗ ਕੀ ਹੈ ਉਹ ਸਤਿਗੁਰੂ ਜੀ ਇਸ ਪਾਵਨ ਸ਼ਬਦ ਦੁਆਰਾ ਦੱਸਦੇ ਹਨ।
ਯੋਗ ਨਾ ਖਿੰਤਾ, ਯੋਗ ਨਾ ਡੰਡਾ, ਯੋਗ ਨਾ ਭਸਮ ਚੜਾਈਆ।
ਪਾਤਸ਼ਾਹ ਜੀ ਕਹਿਣ ਲੱਗੇ, ਸਰੀਰ ਤੇ ਖਿੰਥਾ ਝੋਲੀ ਪਾ ਲੈਣ ਨਾਲ ਯੋਗ ਦੀ ਪ੍ਰਾਪਤੀ ਨਹੀਂ ਹੁੰਦੀ। ਜੇ ਕੋਈ ਆਖੇ ਵੀ ਮੈਂ ਗਲ ਚ ਝੋਲੀ ਪਾ ਕੇ ਪਰਮੇਸ਼ਰ ਨਾਲ ਜੁੜ ਜਾ, ਤੇ ਪਤਾ ਨੀ ਕਿੰਨੇ ਕ ਨੇ ਜਿਹੜੇ ਗਲਾਂ ਵਿਚ ਝੋਲੀ ਪਾਈ ਸੰਸਾਰ ਚ ਟੁਰੇ ਫਿਰਦੇ ਨੇ, ਉਹ ਜੁੜੇ ਤਾਂ ਨੀ ਹੋਏ। ਯੋਗ ਨਾ ਖਿੰਥਾ, ਯੋਗ ਦਾ ਇੱਥੇ ਮਤਲਬ ਹੈ ਜੁੜਨਾ। ਖਿੰਥਾ ਨਾਲ ਨੀ ਜੁੜਿਆ ਜਾ ਸਕਦਾ ਪਰਮੇਸ਼ਰ ਨਾਲ। ਗਲ ਚ ਪਾਈ ਝੋਲੀ ਦਾ ਸਬੰਧ ਯੋਗ ਨਾਲ ਨਹੀਂ ਹੈ। ਕਹਿੰਦੇ ਨਾ ਤਾਂ ਖਿੰਥਾ ਵਿਚ ਯੋਗ ਹੈ, ਤੇ ਨਾ ਹੀ ਹੱਥ ਚ ਯੋਗੀ ਡੰਡਾ ਫੜ ਕੇ ਰੱਖਦੇ ਨੇ ਜਦੋਂ, ਕਿਉਂਕਿ ਗਲੀਆਂ ਵਿਚ ਮੰਗਦੇ ਫਿਰਦੇ ਨੇ, ਕੋਈ ਕੁੱਤਾ ਆਦਿਕ ਭੱਜ ਕੇ ਪਿੱਛੇ ਪੈਂਦਾ ਤੇ ਉਹ ਡੰਡੇ ਨਾਲ ਆਪਣੀ ਰੱਖਿਆ ਕਰਦੇ। ਇਸ ਕਰਕੇ ਯੋਗੀ ਲੋਕ ਡੰਡਾ ਵੀ ਹੱਥ ਚ ਫੜਦੇ। ਮਹਾਰਾਜ ਗਰੀਬਨਵਾਜ ਪਾਤਸ਼ਾਹ ਕਹਿੰਦੇ ਡੰਡੇ ਨਾਲ ਵੀ ਯੋਗ ਦੀ ਪ੍ਰਾਪਤੀ ਨਹੀਂ ਹੁੰਦੀ। ਜੇ ਕੋਈ ਆਖੇ ਵੀ ਡੰਡਾ ਫੜਿਆ ਹੱਥ ਚ ਯੋਗ ਦੀ ਨਿਸ਼ਾਨੀ ਹੈ, ਇਹ ਵੀ ਜੁੜਨ ਦੀ ਨਿਸ਼ਾਨੀ ਨਹੀਂ, ਜੁੜਿਆ ਹੋਇਆ ਦੀ ਨਿਸ਼ਾਨੀ ਡੰਡਾ ਨਹੀਂ ਹੈ। ਫਿਰ ਮਹਾਰਾਜ ਜੀ ਕਹਿੰਦੇ ਯੋਗ ਨਾ ਭਸਮ ਚੜਾਈ ਹੈ, ਸਰੀਰ ਤੇ ਸਵਾਹ ਮਲ ਲੈਣੀ। ਯੋਗੀ ਸਵਾਹ ਮਲ ਕੇ ਰੱਖਦੇ ਨੇ। ਵੈਸੇ ਸਵਾਹ ਮਲਣ ਦਾ ਅਸਲੀ ਪ੍ਰਯੋਜਨ ਇਹ ਹੁੰਦਾ ਹੈ ਕਿ ਜਿਵੇਂ ਅੱਗ ਬੁੱਝਣ ਤੋਂ ਬਾਅਦ ਸਵਾਹ ਬਣਦੀ ਹੈ, ਅੱਗ ਬੁੱਝ ਜੇ ਤੇ ਫਿਰ ਸਵਾਹ ਬਣਦੀ ਹੈ, ਇਸੇ ਤਰ੍ਹਾਂ ਜਿਨ੍ਹਾਂ ਅੰਦਰ ਵਾਸ਼ਨਾਵਾਂ ਦੀ ਅੱਗ ਬੁੱਝ ਗਈ ਹੈ, ਉਹ ਸੰਕੇਤ ਦਿੰਦੇ ਨੇ ਵੀ ਹੁਣ ਸਾਡੇ ਚ ਕੋਈ ਵਾਸ਼ਨਾ ਨਹੀਂ ਰਹੀ। ਜਿਵੇਂ ਸਵਾਹ ਠੰਡੀ ਹੈ, ਇਸ ਤਰ੍ਹਾਂ ਅਸੀਂ ਵਾਸ਼ਨਾਵਾਂ ਦੀ ਅੱਗ ਤੋਂ ਨਿਰਾਲਮ ਹੋ ਗਏ ਹਾਂ ਔਰ ਇਸ ਸਵਾਹ ਵਾਂਗੂ ਬਿਲਕੁਲ ਸ਼ੀਤਲ ਹੈ। ਸੰਕੇਤ ਤਾਂ ਇਹ ਦੇਣਾ ਹੁੰਦਾ, ਪਰ ਉਹਨਾਂ ਨੇ ਸਿਰਫ ਸਵਾਹ ਮਾੜੀ ਹੁੰਦੀ ਹੈ, ਸਰੀਰ ਤੇ ਅੰਦਰ ਭਾਂਬੜ ਮੱਚਦੇ ਹੁੰਦੇ ਨੇ ਅੱਗ ਦੇ, ਈਰਖਾ ਦੇਵੀ, ਦਵੈਸ਼ ਦੇਵੀ, ਨਿੰਦਾ ਦੇਵੀ। ਪਿੱਛੇ ਗੁਰੂ ਨਾਨਕ ਸਾਹਿਬ ਦੀ ਕਥਾ ਚ ਆਪ ਜੀ ਨੇ ਸੁਣਿਆ ਹੀ ਹੈ ਵੀ ਸਿੱਧਾ ਸਰੀਰ ਤੇ ਸਵਾਹ ਵੀ ਮਾੜੀ ਫਿਰਦੇ ਸੀ ਚਰਪਟ ਨਾਥ ਵਰਗੇ, ਅੰਦਰੋਂ ਕਿੱਦਾਂ ਅੱਗ ਦੇ ਭੰਬੂਲੇ ਬਣੇ। ਈਰਖਾ ਦੀ ਅੱਗ ਚ ਗੁਰੂ ਨਾਨਕ ਸਾਹਿਬ ਨਾਲ ਈਰਖਾ ਵੀ ਕਰਦੇ, ਸੜਦੇ ਵੀ ਸਨ। ਮਹਾਰਾਜ ਜੀ ਕਹਿਣ ਲੱਗੇ ਸਰੀਰ ਤੇ ਮਲੀ ਹੋਈ ਜਿਹੜੀ ਭਸਮ ਹੈ, ਸਵਾਹ ਹੈ, ਉਹਦਾ ਵੀ ਯੋਗ ਨਾਲ ਕੋਈ ਸੰਬੰਧ ਨਹੀਂ ਹੈ। ਸਰੀਰ ਤੇ ਸਵਾਹ ਮਲਣ ਦੇ ਨਾਲ ਵੀ ਯੋਗ ਦੀ ਪ੍ਰਾਪਤੀ ਨਹੀਂ ਹੁੰਦੀ।
ਯੋਗ ਨਾ ਮੁੰਦੀ ਮੁੰਡ ਮੁੰਡਾਈਐ, ਯੋਗ ਨਾ ਸਿੰਘੀ ਵਾਈਐ।
ਪਾਤਸ਼ਾਹ ਕਹਿੰਦੇ ਕੰਨਾਂ ਨੂੰ ਪਾੜ ਕੇ ਕੰਨਾਂ ਚ ਮੁੰਦਰਾਂ ਪਾ ਲੈਣ ਨਾਲ ਵੀ ਯੋਗ ਨਹੀਂ ਮਿਲਦਾ, ਯੋਗ ਨਾ ਮੁੰਦੀ। ਮਹਾਰਾਜ ਜੀ ਨੇ ਵੈਸੇ ਮੁੰਦਰਾਂ ਸਿੱਖਾਂ ਨੂੰ ਦਿੱਤੀਆਂ ਨੇ ਕੰਨਾਂ ਚ ਪਾਣ ਨੂੰ, ਪਰ ਸਤਿਗੁਰਾਂ ਨੇ ਜਿਹੜੀਆਂ ਮੁੰਦਰਾਂ ਦਿੱਤੀਆਂ ਨੇ ਉਹ ਬੜੀਆਂ ਉੱਤਮ ਮੁੰਦਰਾਂ ਨੇ ਜਿਹੜੀਆਂ ਹਰ ਇੱਕ ਸਿੱਖ ਨੇ ਕੰਨਾਂ ਚ ਪਾਉਣੀਆਂ ਨੇ, ਔਰ ਉਹ ਮੁੰਦਰਾਂ ਨੇ ਸੰਤੋਖ ਦੀਆਂ। ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰਹਿ ਵਿਭੂਤ। ਇਹ ਜਿਹੜੀ ਵਿਭੂਤੀ ਸਰੀਰ ਤੇ ਮਿਲਣੀ ਔਰ ਸੰਤੋਖ ਦੀਆਂ ਮੁੰਦਰਾਂ ਕੰਨਾਂ ਚ ਪਾਉਣੀਆਂ ਤੇ ਜਿਹੜੀਆਂ ਬਲੋਰ ਦੇ ਸ਼ੀਸ਼ੇ ਦੀਆਂ ਮੁੰਦਰਾਂ ਪਾਈ ਬੈਠੇ ਨੇ ਯੋਗੀ ਕੰਨ ਪਾੜ ਕੇ, ਮਹਾਰਾਜ ਜੀ ਕਹਿੰਦੇ ਆਹ ਮੁੰਦਰਾਂ ਪਾਣ ਨਾਲ ਯੋਗ ਨਹੀਂ ਪ੍ਰਾਪਤ ਹੁੰਦਾ, ਯੋਗ ਨਾ ਮੁੰਦੀ। ਤੇ ਫਿਰ ਮੂੰਡ ਮੁੰਡਾਇਆ ਤੇ ਸਿਰ ਵੀ ਮਨਾ ਲੈਂਦੇ ਨੇ ਆਪਣਾ, ਤੇ ਸਿਰ ਮੂੰਹ ਮੰਡਾ ਕੇ ਮਹਾਰਾਜ ਭਗਤ ਜੀ ਨੇ ਬੜਾ ਸੁੰਦਰ ਕਿਹਾ, ਕਹਿੰਦੇ ਮਾਏ ਮੁੰਡੋ ਤਿਸ ਗੁਰੂ ਕੀ ਜਾਤੇ ਭਰਮ ਨਾ ਜਾਏ। ਇਹ ਜਦੋਂ ਚੇਲਾ ਬਣਾਉਂਦੇ ਨੇ ਨਾ ਯੋਗੀ ਕਿਸੇ ਨੂੰ ਆਪਣਾ, ਤੇ ਜਿਹੜਾ ਇਹਨਾਂ ਦਾ ਗੁਰੂ ਹੁੰਦਾ ਉਹ ਆਪਣੇ ਚੇਲੇ ਨੂੰ ਮੁੰਡਦਾ, ਉਹਦੇ ਸਿਰ ਤੋਂ ਵਾਲ ਕੇਸ ਜਿਹੜੇ ਨੇ ਉਹ ਮੁੰਡ ਕੇ ਉਹਨੂੰ ਮੁੰਡਨ ਕਰਕੇ ਕਹਿੰਦਾ ਹੁਣ ਤੂੰ ਮੇਰਾ ਮੁੰਡਿਆ, ਭਾਵ ਤੂੰ ਮੇਰਾ ਚੇਲਾ। ਏਦਾਂ ਉਹਨੂੰ ਚੇਲਾ ਬਣਾਉਂਦੇ ਕੇਸ ਮੁੰਡ ਕੇ। ਵੈਸੇ ਜਿਹੜੀ ਅਸਲੀ ਸ਼ਾਸਤਰਾਂ ਦੀ ਮਰਿਆਦਾ ਹੈ ਉਹ ਤਾਂ ਇਹ ਹੁੰਦੀ ਸੀ ਵੀ ਸਿਰ ਵੱਢ ਕੇ, ਸਿਰ ਕੱਟ ਕੇ ਜਿਹੜਾ ਅਸਲੀ ਪੂਰਾ ਗੁਰੂ ਹੈ ਉਹ ਸਿਰ ਕੱਟ ਕੇ ਫਿਰ ਸਿਰ ਨੂੰ ਧੜ ਨਾਲ ਦੁਬਾਰਾ ਜੋੜ ਕੇ ਕਹਿੰਦਾ ਸੀ ਵੀ ਹੁਣ ਤੂੰ ਮੇਰਾ ਮੁੰਡਿਆ ਗਿਆ। ਬਈ ਸਿਰ ਮੁੰਡ ਕੇ ਭਾਵ ਸਿਰ ਵੱਢ ਕੇ ਕੱਟ ਕੇ ਫਿਰ ਧੜ ਨਾਲ ਜੋੜ ਕੇ ਉਹਨੂੰ ਨਵਾਂ ਜੀਵਨ ਦੇ ਕੇ ਕਹਿੰਦਾ ਸੀ ਵੀ ਹੁਣ ਇਹ ਤੇਰਾ ਜਨਮ ਮੇਰੇ ਘਰ ਦਿੱਤਾ ਹੋਇਆ। ਪਰ ਕਲਯੁਗ ਦੇ ਗੁਰੂਆਂ ਕੋਲ ਇੰਨੀ ਤਾਕਤ ਨਹੀਂ ਰਹੀ, ਉਨ੍ਹਾਂ ਕੋਲ ਸ਼ਕਤੀ ਨਹੀਂ ਰਹੀ ਵੀ ਉਹ ਸਿਰ ਕੱਟ ਕੇ ਦੁਬਾਰਾ ਕਿਸੇ ਦੇ ਸਿਰ ਨੂੰ ਜੋੜ ਸਕਦੇ। ਉਨ੍ਹਾਂ ਨੇ ਸਿਰ ਕੱਟਣ ਦੀ ਬਜਾਏ ਸਿਰ ਮੁੰਡਣਾ ਸ਼ੁਰੂ ਕਰ ਦਿੱਤਾ, ਕੇਸ ਜਿਹੜੇ ਉਹ ਮੁੰਡਣੇ ਸ਼ੁਰੂ ਕਰ ਦਿੱਤੇ ਵੀ ਕੇਸ ਮੁੰਡ ਕੇ ਅਸੀਂ ਕਹਾਂਗੇ ਵੀ ਸਾਡਾ ਮੁੰਡਿਆ, ਇਹ ਸਾਡਾ ਮੁੰਡਿਆ ਹੋਇਆ ਚੇਲਾ, ਇਹ ਹੁਣ ਸਾਡਾ ਚੇਲਾ ਬਣ ਗਿਆ, ਸ਼ਗਿਰਦ ਬਣ ਗਿਆ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਉਸ ਮਰਿਆਦਾ ਨੂੰ ਉਜਾਗਰ ਕੀਤਾ ਜਦੋਂ ਪੰਜਾਂ ਪਿਆਰਿਆਂ ਨੂੰ ਸੀਸ ਭੇਟ ਕਰਨ ਲਈ ਕਿਹਾ, ਉਨ੍ਹਾਂ ਦੇ ਸੀਸ ਧੜ ਨਾਲ ਵੱਖਰਾ ਕਰਕੇ ਫਿਰ ਉਹ ਸਿਰ ਦੁਬਾਰਾ ਧੜਾਂ ਨਾਲ ਜੋੜ ਕੇ ਆਖਿਆ ਵੀ ਹੁਣ ਤੁਸੀਂ ਸਾਡੇ ਪੰਜ ਪਿਆਰੇ ਸਾਡੇ ਚੇਲੇ ਬਣ ਗਏ। ਉਨ੍ਹਾਂ ਨੂੰ ਚੇਲਾ ਇਸ ਤਰ੍ਹਾਂ ਬਣਾਇਆ, ਅਸਲੀ ਮਰਿਆਦਾ ਹੀ ਇਹ ਸੀ। ਪਰ ਇਹ ਕੀ ਕਰਦੇ ਸਨ, ਹੁਣ ਸ਼ਕਤੀ ਇੰਨੀ ਤਾਂ ਹੈ ਨੀ ਵੀ ਸਿਰ ਵੱਢ ਕੇ ਜੋੜ ਸਕਦੇ ਸਨ। ਇਨ੍ਹਾਂ ਨੇ ਕੇਸ ਮੁੰਡ ਕੇ ਫਿਰ ਉਨ੍ਹਾਂ ਨੂੰ ਚੇਲਾ ਬਣਾ ਲੈਣਾ। ਭਗਤ ਜੀ ਬੜੇ ਗੁੱਸੇ ਵਿਚ ਰੋਸ ਵਿਚ ਆਏ, ਕਹਿੰਦੇ ਵੀ ਇਹੋ ਜਿਹੇ ਗੁਰੂ ਦੀ ਮਾਂ ਦਾ ਸਿਰ ਪਹਿਲਾਂ ਮੁੰਡਣਾ ਚਾਹੀਦਾ, ਜਿਸ ਗੁਰੂ ਨੇ ਚੇਲੇ ਦਾ ਸਿਰ ਮੁੰਡਿਆ ਤੇ ਫਿਰ ਵੀ ਉਹਦੇ ਅੰਦਰੋਂ ਭਰਮ ਨਹੀਂ ਕੱਢ ਸਕਿਆ। ਤੇ ਕਹਿੰਦੇ ਵੀ ਸਿਰ ਮੁੰਡਾ ਲਿਆ ਤੇ ਮਨ ਜਿਹੜਾ ਉਹ ਮੁੰਡਿਆ ਹੀ ਨਹੀਂ, ਮਨ ਨੂੰ ਤਾਂ ਚੇਲਾ ਬਣਾਇਆ ਨਹੀਂ, ਤੇ ਫਿਰ ਸਿਰ ਮੁੰਡਾਉਣ ਦਾ ਕੀ ਲਾਭ ਹੋਇਆ, ਕੀ ਪ੍ਰਯੋਜਨ ਹੋਇਆ। ਇਸ ਕਰਕੇ ਸਤਿਗੁਰੂ ਜੀ ਨੇ ਇਸ ਮੁੰਡਨ ਦਾ ਵੀ ਖੰਡਨ ਕਰਦਿਆਂ ਕਿਹਾ ਕਿ ਭਾਈ ਸਿਰਫ ਕੇਸ ਮੁੰਡਾ ਲੈਣ ਨਾਲ ਮੂੰਡ ਮੁੰਡਾਉਣ ਦੇ ਨਾਲ ਵੀ ਯੋਗ ਦੀ ਪ੍ਰਾਪਤੀ ਨਹੀਂ ਹੁੰਦੀ, ਯੋਗ ਨਾ ਸਿੰਘੀ ਵਾਈਐ। ਫਿਰ ਹਿਰਣ ਦੇ ਸਿੰਘ ਲੈ ਕੇ ਤੇ ਉਹਦੇ ਚ ਛੇਕ ਕੱਢ ਕੇ ਉਹਦੀ ਸਿੰਗੀ ਬਣਾ ਕੇ ਵਜਾਉਂਦੇ ਨੇ, ਉਹਦੀ ਆਵਾਜ਼ ਨਾਲ ਫਿਰ ਸਵਾਸ ਜਿਹੜੇ ਨੇ ਦਸਮ ਦੁਆਰ ਚ ਚੜ੍ਹਦੇ ਨੇ। ਮਹਾਰਾਜ ਜੀ ਕਹਿੰਦੇ ਸਿੰਗੀ ਵਜਾਉਣ ਨਾਲ ਵੀ ਯੋਗ ਦੀ ਪ੍ਰਾਪਤੀ ਨਹੀਂ ਹੁੰਦੀ, ਕੋਈ ਸਿੰਗੀ ਵਜਾ ਕੇ ਵੀ ਪਰਮੇਸ਼ਰ ਨਾਲ ਨਹੀਂ ਜੁੜ ਸਕਦਾ।
ਅੰਜਨ ਮਾਏ ਨਿਰੰਜਨ ਰਈਆ ਯੋਗ ਜੁਗਤੀ ਉਪਾਈਆ
ਆਖੋ ਸਤਨਾਮ ਸ੍ਰੀ ਵਾਹਿਗੁਰੂ। ਫਿਰ ਮਹਾਰਾਜ ਜੀ ਕਹਿਣ ਲੱਗੇ ਯੋਗ ਮਿਲਦਾ ਕਿਵੇਂ ਹੈ। ਅੰਜਨ ਮਾਹੇ ਨਿਰੰਜਨ ਰਹੀ ਹੈ, ਅੰਜਨ ਕਹਿੰਦੇ ਨੇ ਮਾਇਆ ਦੀ ਕਾਲਖ ਨੂੰ, ਮਾਇਆ ਦੀ ਕਾਲਖ ਵਿਚ ਰਹਿ ਕੇ ਵੀ ਮਾਇਆ ਤੋਂ ਨਿਰਲੇਪ ਰਹਿਣਾ, ਨਿਰੰਜਨ ਮਾਇਆ ਤੋਂ ਨਿਰਲੇਪ ਰਹਿਣਾ। ਅੰਜਨ ਮਾਹੇ ਨਿਰੰਜਨ ਰਹੀ ਹੈ, ਮਾਇਆ ਵਿਚ ਰਹਿ ਕੇ ਵੀ ਮਾਇਆ ਤੋਂ ਨਿਰਲੇਪ ਰਹਿਣਾ। ਕਿਵੇਂ? ਜਿਵੇਂ ਕਮਲ ਦਾ ਫੁੱਲ ਚਿੱਕੜ ਚ ਰਹਿ ਕੇ ਵੀ ਚਿੱਕੜ ਤੋਂ ਨਿਰਲੇਪ ਰਹਿੰਦਾ, ਉਹਨੂੰ ਚਿੱਕੜ ਨਹੀਂ ਪਾਉਂਦਾ। ਮੁਰਗਾਬੀ ਪਾਣੀ ਦੇ ਵਿਚ ਰਹਿ ਕੇ ਵੀ ਫਿਰ ਵੀ ਉਹਦੇ ਖੰਭ ਨਹੀਂ ਪਾਣੀ ਚੋਂ ਭਿੱਜਦੇ, ਫਿਰ ਵੀ ਉਹ ਨਿਰਲੇਪ ਰਹਿੰਦੀ ਹੈ। ਏਦਾਂ ਮਾਇਆ ਵਿਚ ਰਹਿੰਦਿਆਂ ਹੋਇਆਂ ਵੀ ਮਾਇਆ ਤੋਂ ਨਿਰਲੇਪ ਰਹਿਣਾ, ਕਹਿੰਦੇ ਇਸ ਢੰਗ ਨਾਲ ਯੋਗ ਦੀ ਜੁਗਤੀ ਪ੍ਰਾਪਤ ਹੁੰਦੀ ਹੈ, ਏਦਾਂ ਯੋਗ ਪ੍ਰਾਪਤ ਹੁੰਦਾ। ਯੋਗ ਦਾ ਮਤਲਬ ਹੈ ਏਦਾਂ ਫਿਰ ਇਹ ਪਰਮੇਸ਼ਰ ਨਾਲ ਜੁੜ ਸਕਦਾ। ਡੰਡਾ ਫੜਨ ਨਾਲ, ਖਿੰਥਾ ਪਾਉਣ ਨਾਲ, ਸਵਾਹ ਮਲਣ ਨਾਲ, ਮੂੰਡ ਮੰਡਾਉਣ ਨਾਲ, ਸਿੰਗੀ ਵਜਾਉਣ ਨਾਲ ਯੋਗ ਨਹੀਂ ਮਿਲਦਾ ਪਰਮੇਸ਼ਰ ਦਾ। ਪਰਮੇਸ਼ਰ ਦਾ ਯੋਗ ਤਾਂ ਪ੍ਰਾਪਤ ਹੁੰਦਾ ਜੇ ਕੋਈ ਮਾਇਆ ਦੀ ਕਾਲਖ ਚ ਰਹਿ ਕੇ ਵੀ ਮਾਇਆ ਤੋਂ ਨਿਰਲੇਪ ਰਹੇ।
ਗੱਲੀ ਯੋਗ ਨਾ ਹੋਏ,
ਪਾਤਸ਼ਾਹ ਕਹਿੰਦੇ ਗੱਲਾਂ ਨਾਲ ਯੋਗ ਥੋੜੀ ਹੁੰਦਾ। ਜੇ ਕੋਈ ਆਖੇ ਵੀ ਗੱਲਾਂ ਨਾਲ ਹੀ ਮੈਂ ਪਰਮੇਸ਼ਰ ਨਾਲ ਜੁੜ ਜਾ, ਗੱਲਾਂ ਵਾਲੇ ਤਾਂ ਬੜੇ ਨੇ, ਗੱਲਾਂ ਵਾਲੇ ਵੀ ਘਨੇਰੇ ਬੜੇ ਨੇ, ਗੱਲਾਂ ਵਾਲੇ ਜਿਹੜੇ ਗੱਲਾਂ ਨਾਲ ਹੀ ਅਸਮਾਨ ਨੂੰ ਟਾਕੀਆਂ ਲਾ ਲੈਂਦੇ। ਪਾਤਸ਼ਾਹ ਕਹਿੰਦੇ ਗੱਲਾਂ ਨਾਲ ਯੋਗ ਦੀ ਪ੍ਰਾਪਤੀ ਨਹੀਂ ਹੁੰਦੀ।
ਇੱਕ ਦ੍ਰਿਸ਼ਟ ਕਰ ਸੰਸਾਰ ਜਾਣਾ, ਯੋਗੀ ਕਹੀਐ ਸੋਏ।
ਪਾਤਸ਼ਾਹ ਕਹਿੰਦੇ ਸਾਡੇ ਤਾਂ ਯੋਗੀ ਉਹਨੂੰ ਕਹਿੰਦੇ ਨੇ ਜਿਹੜਾ ਆਪਣੀ ਦ੍ਰਿਸ਼ਟੀ ਨੂੰ ਇੱਕ ਸਮ ਬਣਾ ਲਵੇ। ਇੱਕ ਦ੍ਰਿਸ਼ਟ ਕਰ ਸਮ ਕਰ ਰਹੀ ਹੈ, ਇੱਕ ਦ੍ਰਿਸ਼ਟੀ ਬਣਾ ਲਵੇ ਸਮ ਦ੍ਰਿਸ਼ਟੀ, ਕਿ ਜਿਹੋ ਜੀ ਉਹਦੀ ਉਸਤਤ ਕਰਨ ਵਾਲਾ ਉਹ ਜੀ ਨਿੰਦਾ ਕਰਨ ਵਾਲਾ ਦੋਵਾਂ ਨੂੰ ਇੱਕੋ ਜਿਹਾ ਵੇਖੇ। ਇਹ ਨਹੀਂ ਵੀ ਉਸਤਤ ਕਰਨ ਵਾਲੇ ਨੂੰ ਆਖੇ ਵੀ ਆਹ ਤੇਰੇ ਗਲ ਚ ਫੁੱਲਾਂ ਦੀ ਮਾਲਾ ਪਾਵਾਂ, ਤੇ ਨਿੰਦਾ ਕਰਨ ਵਾਲੇ ਨੂੰ ਆਖੇ ਵੀ ਆਹ ਤੇਰੇ ਗਲ ਚ ਜੁੱਤੀਆਂ ਦਾ ਹਾਰ ਪਾਵਾਂ। ਇਹ ਫਰਕ ਨਹੀਂ, ਜਿਹੜਾ ਨਿੰਦਾ ਕਰਦਾ ਚਾਹੇ ਉਸਤਤ ਕਰਦਾ, ਦੋਵਾਂ ਨੂੰ ਇੱਕ ਸਮ ਵੇਖਣਾ, ਇੱਕੋ ਜਿਹਾ ਵੇਖਣਾ, ਦੁਸ਼ਮਣ ਨੂੰ ਵੀ ਤੇ ਮਿੱਤਰ ਨੂੰ ਵੀ ਇੱਕ ਸਮ ਵੇਖਣਾ। ਪਾਤਸ਼ਾਹ ਕਹਿੰਦੇ ਜਿਹਦੀ ਇਹੋ ਜੀ ਇੱਕ ਸਮ ਦ੍ਰਿਸ਼ਟੀ ਹੈ, ਉਸ ਨੂੰ ਅਸੀਂ ਯੋਗੀ ਕਹਿੰਦੇ ਹਾਂ, ਜਿਹੜਾ ਹਰਖ ਤੇ ਖੁਸੋਗ ਨੂੰ, ਮਾਣ ਤੇ ਅਭਿਮਾਨ ਨੂੰ, ਸੋਨੇ ਤੇ ਮਿੱਟੀ ਨੂੰ, ਦੋਵਾਂ ਨੂੰ ਇੱਕੋ ਜਿਹਾ ਕਰਕੇ ਵੇਖੇ। ਤੈਸਾ ਸਵਰਨ ਤੈਸੀ ਉਸ ਮਾਟੀ, ਉਹ ਅਵਸਥਾ ਜਿਹਦੇ ਬਾਰੇ ਨਾਵੇਂ ਪਾਤਸ਼ਾਹ ਕਹਿੰਦੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸੁਨੇਹੋ ਅਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ। ਇਹ ਇੱਕ ਸਮ ਦ੍ਰਿਸ਼ਟੀ ਹੈ, ਸਮ ਦ੍ਰਿਸ਼ਟੀ ਜਿੱਥੇ ਦ੍ਰਿਸ਼ਟੀ ਵਿਚ ਭੇਦ ਭਾਵ ਨਹੀਂ ਹੈ। ਸਾਡੀ ਦ੍ਰਿਸ਼ਟੀ ਚ ਭੇਦ ਹੁੰਦਾ, ਅਸੀਂ ਕਹਿੰਦੇ ਸਾਡਾ ਆਪਣਾ ਹੈ, ਇਹ ਬਗਾਨਾ ਹੈ, ਇਹ ਮੇਰਾ ਆ, ਆਹ ਤੇਰਾ ਹੈ, ਇਹ ਮੇਰੀ ਨਿੰਦਾ ਹੋ ਰਹੀ ਹੈ, ਇਹ ਮੇਰਾ ਸੁਦੱਸ ਹੋ ਰਿਹਾ। ਉਹਨਾਂ ਮਹਾਂਪੁਰਖਾਂ ਵਾਸਤੇ ਜਿਹੜੇ ਗੁਰਮਤ ਵਿਚ ਯੋਗੀ ਨੇ ਨਾ, ਉਨ੍ਹਾਂ ਵਾਸਤੇ ਸਭ ਇੱਕ ਸਮਾਨ ਹੀ ਨੇ। ਕਬੀਰ ਜੀ ਦੀ ਕੋਈ ਨਿੰਦਾ ਕਰਦਾ ਤਾਂ ਉਹ ਇਹ ਨਹੀਂ ਕਹਿੰਦੇ ਵੀ ਕਿਉਂ ਕਰ ਰਿਹਾ, ਉਹ ਕਹਿੰਦੇ ਕਰੋ ਭਾਈ ਭਲਾ ਹੀ ਕਰ ਰਹੇ। ਕੋਈ ਉਸਤਤ ਕਰਦਾ ਤਾਂ ਇਹ ਨਹੀਂ ਕਹਿੰਦੇ ਵੀ ਤੂੰ ਉਸਤਤ ਕੀਤੀ ਹੈ, ਤੇਰਾ ਧੰਨਵਾਦ। ਉਨ੍ਹਾਂ ਵਾਸਤੇ ਉਸਤਤ ਵੀ ਉਹ ਕਹਿੰਦੇ ਲੋਕਾਂ ਕੀ ਚਤੁਰਾਈ ਉਪਮਾ ਤੇ ਬੈ ਸੰਤਰ ਜਾਰ, ਲੋਕਾਂ ਦੀਆਂ ਜਿਹੜੀਆਂ ਚਤੁਰਾਈਆਂ, ਲੋਕਾਂ ਦੀਆਂ ਜਿਹੜੀਆਂ ਵਡਿਆਈਆਂ ਨੇ, ਉਹ ਤਾਂ ਮੈਂ ਬ੍ਰਹਮ ਅਗਨੀ ਵਿਚ ਸਾੜ ਦਿੱਤੀਆਂ ਨੇ, ਮੈਨੂੰ ਉਨ੍ਹਾਂ ਨਾਲ ਕੋਈ ਵਾਹ ਵਾਸਤਾ ਨਹੀਂ ਹੈ। ਇਹ ਇੱਕ ਸਮ ਦ੍ਰਿਸ਼ਟੀ ਹੈ, ਬਹੁਤ ਔਖੀ ਅਵਸਥਾ ਖਾਲਸਾ ਜੀ। ਇਹ ਮੈਂ ਕਥਨ ਵਿਚ ਚਾਹੇ ਬੜੇ ਸੌਖੇ ਤਰੀਕੇ ਨਾਲ ਕਥਨ ਕਰ ਰਿਹਾ, ਤੁਹਾਡੇ ਸੁਣਨ ਵਿਚ ਵੀ ਬਹੁਤ ਸੌਖਾ ਜਿਹਾ ਤਰੀਕਾ ਚਾਹੇ ਨਜ਼ਰ ਆ ਰਿਹਾ ਹੋਵੇ ਕਿ ਇੱਕ ਸਮ ਦ੍ਰਿਸ਼ਟੀ ਰੱਖਣੀ ਬੜੀ ਔਖੀ ਹੈ। ਸਾਡੇ ਵਾਸਤੇ ਇੱਕ ਮਾਂ ਬਾਪ ਆਪਣੇ ਬੱਚਿਆਂ ਵਾਸਤੇ ਵੀ ਇੱਕ ਸਮ ਦ੍ਰਿਸ਼ਟੀ ਨਹੀਂ ਰੱਖ ਸਕਦੇ। ਇੱਕ ਮਾਂ ਬਾਪ ਦੇ, ਹਾਲਾਂਕਿ ਇੱਕੋ ਮਾਂ ਬਾਪ ਦੇ ਚਾਰ ਬੱਚੇ ਨੇ, ਪੰਜ ਬੱਚੇ ਨੇ, ਤੇ ਫਿਰ ਵੀ ਉਨ੍ਹਾਂ ਵਾਸਤੇ ਵੀ ਉਨ੍ਹਾਂ ਦੀ ਦ੍ਰਿਸ਼ਟੀ ਚ ਫਰਕ ਫਿਰ ਵੀ ਰਹਿੰਦਾ। ਤੇ ਫਿਰ ਖਾਲਸਾ ਜੀ, ਦੂਜਿਆਂ ਵਾਸਤੇ ਤਾਂ ਇੱਕ ਸਮ ਦ੍ਰਿਸ਼ਟੀ ਰੱਖਣੀ ਉਹ ਤਾਂ ਬੜੀ ਔਖੀ ਗੱਲ ਹੈ। ਦਰਅਸਲ ਇੱਕ ਮਹਾਤਮਾ ਦੀ ਅਵਸਥਾ ਹੈ ਜਿਹਦੇ ਬਾਬਤ ਧੰਨ ਗੁਰੂ ਅਰਜਨ ਸਾਹਿਬ ਨੇ ਸਹਿਸ ਕਿਰਤੀ ਦੇ ਸਲੋਕਾਂ ਵਿਚ ਵੀ ਜ਼ਿਕਰ ਕੀਤਾ, ਉਪਦੇਸ਼ ਸਮ ਮਿੱਤਰ ਸਤਰਹਿ ਭਗਵੰਤ ਭਗਤ ਭਾਵਨੀ, ਕਿ ਦੁਸ਼ਮਣ ਤੇ ਮਿੱਤਰ ਨੂੰ ਦੋਹਾਂ ਨੂੰ ਇੱਕ ਸਮ ਦ੍ਰਿਸ਼ਟੀ ਜਾਣ ਕੇ ਇੱਕੋ ਜਿਹਾ ਉਪਦੇਸ਼ ਦੇਣਾ। ਇਹ ਸਮ ਦ੍ਰਿਸ਼ਟੀ ਜਿਹੜੀ ਇੱਕ ਦ੍ਰਿਸ਼ਟੀ ਹੈ, ਇਹ ਯੋਗੀ ਦੀ ਹੈ। ਮਹਾਰਾਜ ਗੁਰੂ ਨਾਨਕ ਸਾਹਿਬ ਕਹਿੰਦੇ ਯੋਗੀ ਕਹੀਐ ਸੋਈ, ਜਿਹਦੀ ਇਸ ਤਰ੍ਹਾਂ ਦੀ ਇੱਕ ਸਮ ਦ੍ਰਿਸ਼ਟੀ ਆ, ਉਸੇ ਨੂੰ ਯੋਗੀ ਕਿਹਾ ਜਾ ਸਕਦਾ ਹੈ।
ਯੋਗ ਨਾ ਬਾਹਰ ਮਰੀ ਮਸਾਣੀ, ਯੋਗ ਨਾ ਤਾੜੀ ਲਾਈਐ।
ਪਾਤਸ਼ਾਹ ਜੀ ਕਹਿਣ ਲੱਗੇ ਵੀ ਬਾਹਰ ਰਹਿ ਕੇ ਕੋਈ ਆਖੇ ਵੀ ਮੈਨੂੰ ਯੋਗ ਮਿਲ ਜਾਏ ਬਾਹਰ ਰਹਿ ਕੇ ਘਰ ਛੱਡ ਕੇ, ਪਾਤਸ਼ਾਹ ਕਹਿੰਦੇ ਬਾਹਰ ਰਹਿਣ ਵਾਲੇ ਹੁਣ ਕਿੰਨੇ ਨੇ ਜਿਹੜੇ ਬਾਹਰ ਹੀ ਰਹਿੰਦੇ ਘਰੋਂ, ਉਹ ਯੋਗੀ ਤਾਂ ਨਹੀਂ ਬਣ ਗਏ, ਉਨ੍ਹਾਂ ਨੂੰ ਯੋਗ ਤਾਂ ਨਹੀਂ ਮਿਲ ਗਿਆ, ਉਹ ਪਰਮੇਸ਼ਰ ਨਾਲ ਜੁੜ ਤਾਂ ਨਹੀਂ ਗਏ। ਬਾਹਰ ਰਹਿ ਕੇ ਵੀ ਯੋਗ ਨਹੀਂ ਮਿਲਦਾ ਪਰਮੇਸ਼ਰ ਦਾ, ਤੇ ਨਾ ਮੜੀਆਂ ਚ ਰਹਿ ਕੇ, ਮਸਾਣਾ ਚ ਰਹਿ ਕੇ ਯੋਗ ਦੀ ਪ੍ਰਾਪਤੀ ਹੁੰਦੀ। ਮੜੀ ਮਸਾਣੀ, ਕਈ ਮੜੀਆਂ ਮਸਾਣਾ ਵਿਚ ਚਲੇ ਜਾਂਦੇ ਵੀ ਉਥੇ ਜਾ ਕੇ ਸਾਨੂੰ ਯੋਗ ਮਿਲ ਜਾਏ। ਪਾਤਸ਼ਾਹ ਕਹਿੰਦੇ ਮੜੀਆਂ ਤੇ ਮਸਾਣਾ ਵਿਚ ਵੀ ਯੋਗ ਦੀ ਪ੍ਰਾਪਤੀ ਨਹੀਂ ਹੁੰਦੀ। ਯੋਗ ਨਾ ਤਾੜੀ ਲਾਈਐ, ਤਾੜੀ ਦਾ ਮਤਲਬ ਹੁੰਦਾ ਸਮਾਧੀ ਲਾਉਣੀ, ਤੇ ਸਮਾਧੀ ਲਾਉਣੀ ਵੀ ਕੋਈ ਬਹੁਤੀ ਔਖੀ ਨਹੀਂ ਹੈ। ਕਈਆਂ ਨੂੰ ਸਵਾਸ ਰੋਕ ਕੇ ਸਮਾਧੀ ਲਾਉਣੀ ਵੀ ਬੜੀ ਛੇਤੀ ਆ ਜਾਂਦੀ ਹੈ, ਤੇ ਕਹਿੰਦੇ ਵੀ ਸਮਾਧੀ ਲਾ ਕੇ ਕੋਈ ਆਖੇ ਜੀ ਮੈਂ ਬਣ ਗਿਆ ਯੋਗੀ, ਮੇਰੀ ਹੁਣ ਸਮਾਧੀ ਲੱਗ ਜਾਂਦੀ ਹੈ, ਮੈਨੂੰ ਪਤਾ ਹੀ ਨਹੀਂ ਰਹਿੰਦਾ मैं घंटा घंटा दो दो घंटे चार चार घंटे किथे बैठा मैनू पता ही नहीं, एहो जी मेरी समाधि लग जाती है। महाराज जी कहते एहो जी समाधि लाण नाल भी योग की प्राप्ति नहीं होंदी।
योग न देश दी संतर भविया, योग न तीरथ नहाया।
देशां विच फिरन नाल जां देशां विचों देश अंतर, देशां विचों अंतर दूसरे देश जेड़े ने बाहर दे, उनां विच भी जाके भवदा फिरे ते आखे मैनू योग मिल जे। पातशाह कहिंदे देशां देशांतरां विच भी भरमण नाल भी योग दी प्राप्ति नहीं हुंदी। योग ना तीर्थ नहाइया, बड़े ने जेड़े तीर्थां ते नहाउंदे फिरदे ने। पातशाह कहिंदे तीर्थां ते नहाण नाल भी परमेशर दा योग नहीं मिलदा। योग दा मैं बार बार बेनती कर रहा, योग दा इत्थे मतलब है जुड़ना। जे कोई आखे भी तीर्थां ते नहा के मैं परमेशर नाल जुड़ जा, महाराज कहिंदे तीर्थां ते नहा के भी तू नहीं जुड़ सकदा, क्योंकि तीर्थां विच भी बड़े डड्डू मेंढक मच्छियां जेड़े रहिंदे तीर्थां च ने, ओह भी नहीं जुड़े। ते जे तू आखे मैं जाके तीर्थां च नहा के जुड़ जावां, ते पातशाह कहिंदे फिर नित नित मेंढक नहावै, डड्डू रोज ही तीर्थां विच ही इशनान करदा, ओह रहिंदा ही उत्थे। इस करके तीर्थां ते भी नहाण नाल परमेश्वर दी, क्योंकि गुरबाणी विच तां असली तीर्थ महाराज जी ने नाम नूं कहा, तीर्थ नावण जाओ, तीर्थ नाम है। तीर्थ शब्द विचार अंतर ज्ञान है। असली तीर्थ जड़ा है वह परमेश्वर का नाम है। जिथे नाम जपीए बह के असली जगह, वह जगह भी तीर्थ ही बन जाती। जे सरोवर विच असी इशनान करदे ते साडा कल्ला इशनान प्रवान नहीं होना, सरोवर दे इशनान दे नाल नाल जे असी नाम जपदे आ, कर इशनान सिमर प्रभ अपना मन तन भय अरोगा, जे नाल इशनान दे नाल नाम जपदे आ फिर साडा इशनान कीता भी सफल है, क्योंकि नाम नाल मोहर लगनी है इशनान ते। जे नाम नहीं जपदा ते उदां ही तीर्थां ते नहाउंदा फिरदा। महाराज जी कहिंदे फिर उहना तीर्थां ते नहाउण नाल योग दी प्राप्ति नहीं होनी, परमेश्वर नाल जोड़ नहीं होना।
अंजन माए निरंजन रहिया, योग योग तीव पाईया।
हुण जिहड़ा अंजन, अंजन आपां आम करके कज्जल नूं कह दिंदे ने, जिहड़ा अखां विच पाउंदियां ने माईआं बीबियां अंजन कज्जल, ओह काला हुंदा ना। इस करके इत्थे अंजन दा मतलब है ओह कालख, माया दा रंग काला है। इस जगत नूं भी महाराज भगत जी ने जग कज्जल की कोठरी, जग काजल की कोठरी, यह कज्जल की कोठड़ी है। इहदे विच कज्जल केड़ा है, माया की कालख दा। इस माया की कालख विच रह के कोई निरंजन रहे उहनूं माया पोए ही ना। हुण कबीर जी नूं माया ने पोया नहीं, असल विच जे कहीए ते कबीर जी सब तों वड्डे महायोगी ने। रविदास जी नूं माया ने नहीं पोया, रविदास जी योगी ने, हालांकि वह योग मत तो कोहां दूर ने, वो योगियां वांगू शरीर ते सवाह नहीं लाउंदे, योगियां वांगू कन्ना च मुंदरां भी नहीं पाउंदे, ना गल च चोली पाउंदे ने, पर असल विच योगी कबीर जी योगी ने, रविदास जी योगी ने, परमानंद जी, रामानंद जी, जयदेव जी, सैन जी, सदना जी, जिन्ने महापुरख भगत ने योगी ने। क्यों? क्योंकि माया दी कालख च रह के भी माया तो निर्लेप रहे। इस करके अंजन माहे निरंजन रही है, योग जुगत इव पाई है। असली योग दी जुगती एदा प्राप्त हुंदी है कि माया विच रह के भी जैसे जल मैं कमल निरालम मुरगाई न साणे, कहिंदे इस प्रकार माया विच रह के माया तो जिहड़ा निरलेप रहे वो असल विच पूर्ण योगी है।
सतगुर भेटै सहसा टूटै तावत वर्ज रहाइया।
महाराज गरीब नवाज धन गुरु नानक साहब सचे पातशाह कहिंदे जे सतगुरु मिले, सतगुरु भेटै तां सहसा टूटै, जिहड़े साडे अंदर सहसे ने, संसे संदेह शंके किन्ने ने साडे अंदर, उना शंकियां दी निवृत्ति तां हुंदी है जे सतगुरु मिले। सतगुरु जी तो बिना संसे नहीं मुकदे, अंदर दे जेड़े भरम ने वह गुरु तो बिना दूर नहीं हुंदे। गुर बिन कोर अंधार, गुरु बिन समझ ना आवे, गुरु बिना हनेरा ही हनेरा, गुरु बिना भरम घेरी रखदे ने। सतगुरु जी कृपा करके भरम तोड़दे ने, भरम गढ़ ਤੋੜਿਆ, ਸਤਿਗੁਰੂ ਜੀ ਕਿਰਪਾ ਕਰਕੇ ਭਰਮ ਦਾ ਕਿਲਾ ਤੋੜ ਦਿੰਦੇ। ਫਿਰ ਤਾਵਤ ਵਰਜ ਰਹਾਈਐ, ਜਦੋਂ ਸਤਿਗੁਰੂ ਜੀ ਮਿਲਦੇ ਨੇ, ਇਹ ਮਨ ਤਾਵਤ ਕਹਿੰਦੇ ਨੇ ਦੌੜਨਾ ਭੱਜਣਾ, ਮਨ ਦੌੜਿਆ ਫਿਰਦਾ ਭੱਜਿਆ ਫਿਰਦਾ, ਭੱਜਦੇ ਹੋਏ ਮਨ ਨੂੰ ਵਰਜ ਕੇ ਰੋਕ ਕੇ ਇੱਕ ਥਾਂ ਤੇ ਕੇਂਦਰਿਤ ਕਰ ਲੈਣਾ, ਇਹ ਹੋ ਸਕਦਾ ਤਾਂ ਜੇ ਗੁਰੂ ਮਿਲੇ। ਸਤਿਗੁਰਾਂ ਨੂੰ ਮਿਲੇ ਬਿਨਾਂ ਇਸ ਭੱਜਦੇ ਨੱਠਦੇ ਮਨ ਨੂੰ ਆਪਾਂ ਇਕਾਗਰ ਨਹੀਂ ਕਰ ਸਕਦੇ। ਇਹਨੂੰ ਇਕਾਗਰ ਕਰ ਸਕਦੇ ਹਾਂ ਮਨ ਵਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ। ਆਤਮ ਜਿਹੜਾ ਸਗਲ ਵਸ ਤਾਕੈ ਜਾਕਾ ਸਤਿਗੁਰ ਪੂਰਾ, ਜਿਹਦਾ ਸਤਿਗੁਰੂ ਪੂਰਾ ਹੈ ਉਹੀ ਇਸ ਮਨ ਨੂੰ ਜਿੱਤ ਸਕਦਾ, ਉਹੀ ਇਸ ਮਨ ਨੂੰ ਕਾਬੂ ਕਰ ਸਕਦਾ। ਸ਼ਬਦ ਕੁਝ ਵਿਸਥਾਰ ਵਾਲਾ ਹੈ, ਰਹਿੰਦੇ ਸ਼ਬਦ ਦੀ ਵਿਆਖਿਆ ਕੱਲ ਦੀ ਕਥਾ ਵਿਚ ਵਿਚਾਰਾਂਗੇ। ਮਹਾਰਾਜ ਜੀ ਦਾ ਸੁਜਸ, ਸਤਿਗੁਰਾਂ ਦੀ ਵਡਿਆਈ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ